ਉਹ ਤਾਂ ਬਖਸ਼ ਲਿਆ ਅਕਾਲ ਪੁਰਖ ਵਾਹਿਗੁਰੂ ਨੇ। ਇਸ ਤਰ੍ਹਾਂ ਕਹਿੰਦੇ ਸਾਨੂੰ ਅਭਿਆਸ ਕਰਨਾ ਚਾਹੀਦਾ। ਜਦ ਪਿਛਲੇ ਸੈਚਰਡੇ ਆਪਾਂ ਇੱਕ ਓਂਕਾਰ ਦਾ ਅਭਿਆਸ ਕਰਾਇਆ ਸੀ, ਕਿੰਨੀ ਬਿਰਤੀ ਜੁੜੀ ਸੰਗਤ ਦੀ ਸਾਰੀ। ਜੇ ਹੋਰ ਥੋੜ੍ਹਾ ਚਿਰ ਕਰਾ ਦਿੰਦੇ ਫਿਰ ਉੱਠ ਵੀ ਨਹੀਂ ਸੀ ਹੋਣਾ ਕਿਸੇ ਤੋਂ। ਅਤੇ ਇਸ ਸੰਗਤ ਦੀ ਬਹੁਤ ਮੰਗ ਆਈ ਦੁਬਾਰਾ ਕਿ ਸੈਚਰਡੇ ਨੂੰ ਇੱਕ ਓਂਕਾਰ ਦਾ ਅਭਿਆਸ ਕਰਾਓ, ਵੀ ਸਾਡੀ ਇੰਨੀ ਬਿਰਤੀ ਜੁੜੀ, ਇੰਨੀ ਇਕਾਗਰਤਾ ਹੋ ਗਈ, ਪਤਾ ਹੀ ਨਹੀਂ ਲੱਗਿਆ ਕਿੱਥੇ ਬੈਠੇ ਹਾਂ। ਇਸ ਕਰਕੇ ਇੱਕ ਓਂਕਾਰ ਆਪ ਨਿਰੰਕਾਰ ਹੈ, ਸਤਨਾਮ ਕਰਤਾ ਪੁਰਖ ਨਿਰਭਾਉ, ਉਹਦਾ ਸਾਰਾ ਸਰੂਪ ਹੈ। ਤਾਂ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਅਭਿਆਸ ਕਰਕੇ ਆਮ ਜਿਹੜੇ ਬੰਦੇ ਨੇ, ਖਾਮ ਖਾਈ ਜਿਹਨੂੰ ਕਹਿੰਦੇ ਨੇ, ਉਹਨਾਂ ਬੰਦਿਆਂ ਨਾਲੋਂ ਸਾਨੂੰ ਉਹਨਾਂ ਦੀਆਂ ਗੱਲਾਂ ਜਾਂ ਅਖਬਾਰਾਂ ਦੀਆਂ ਗੱਲਾਂ ਇੱਧਰਲੀਆਂ ਉਧਰਲੀਆਂ ਗੱਲਾਂ ਨਾਲੋਂ, ਲੋਕ ਜਦੋਂ ਅਖਬਾਰ ਆਉਂਦਾ ਤਾਂ ਉਹਨੂੰ ਪੜ੍ਹਦੇ ਨੇ, ਅਖਬਾਰ ਫਰੀ ਮਿਲਦੇ ਨੇ, 6-7-10 ਅਖਬਾਰ ਵੀ ਪੜ੍ਹ ਲੈਂਦੇ ਨੇ, 4 ਘੰਟੇ 'ਚ ਅਖਬਾਰ ਪੜ੍ਹਦੇ, 5 'ਚ ਪੜ੍ਹਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਉਹ 5 ਘੰਟੇ ਮੂਲ ਮੰਤਰ ਕਰਿਆ ਕਰੋ, ਅਖਬਾਰ ਦਾ ਖਹਿੜਾ ਛੱਡੋ। ਅਖਬਾਰ ਨੇ ਤੁਹਾਨੂੰ ਦੁਬਧਾ ਦੇਣੀ ਹੈ, 2 ਚਿੱਟੀ ਦੇਣੀ ਹੈ, ਉਹੀ ਗੱਲਾਂ ਨੇ ਜਿਹੜੀਆਂ 10 ਸਾਲ ਪਹਿਲਾਂ ਅਖਬਾਰ 'ਚ ਪੜ੍ਹੀਆਂ ਸੀ। ਅੱਜ ਤੋਂ 20 ਸਾਲ ਪਹਿਲਾਂ ਵੀ ਅਖਬਾਰ 'ਚ ਉਹੀ ਚੀਜ਼ਾਂ ਆਉਂਦੀਆਂ ਸੀ, ਅੱਜ ਤੋਂ 10 ਸਾਲਾਂ ਨੂੰ ਵੀ ਅਖਬਾਰ 'ਚ ਉਹੀ ਗੱਲਾਂ ਆਉਣਗੀਆਂ ਨੇ। ਲੂਟਪਾਟ ਹੈ, ਫਲਾਨਾ ਟਿਮਕਾ ਹੈ, ਉਹਨੇ ਇਹ ਕਿਹਾ, ਉਹਨੇ ਇਹ ਕਿਹਾ, ਲਓ ਜੀ ਫਲਾਨੇ ਨੇ ਇਹ ਕਿਹਾ ਹੈ। ਅਖਬਾਰ 'ਤੇ ਜੋ ਟਾਈਮ ਖਰਾਬ ਕਰਦੇ ਹੋ ਆਪਣਾ, ਉਹੀ ਮੂਲ ਮੰਤਰ ਦਾ ਅਭਿਆਸ ਕਰੋ, ਤਾਂ ਉਹੀ ਬਾਣੀ ਪੜ੍ਹੋ, ਜਪਜੀ ਸਾਹਿਬ ਦੇ ਪਾਠ ਕਰੋ, ਫਿਰ ਸਤਿਗੁਰੂ ਕਹਿੰਦੇ ਨੇ ਪ੍ਰਕਾਸ਼ ਹੋ ਜਾਂਦਾ ਬੰਦੇ ਨੂੰ। ਤਾਂ ਤੇ ਸਾਨੂੰ ਬਾਕੀ ਸਾਰੀਆਂ ਗੱਲਾਂ ਛੱਡ ਕੇ ਇਹ ਜਿਹੜੇ ਐਵੇਂ ਤੁਰੇ ਫਿਰਦੇ ਆਵਾਗਾਉਣ ਜੇ ਬੰਦੇ ਵਿਚਾਰੇ, ਇਹਨੂੰ ਅਸੀਂ, ਇਹਨਾਂ ਬੰਦਿਆਂ ਨੂੰ ਅਸੀਂ ਕੀ ਕਹਿੰਦੇ ਜਿਹਨਾਂ ਦੀ ਸ਼ਰਧਾ ਨਹੀਂ ਹੁੰਦੀ? ਆਮ ਬੋਲੀ ਸਿੰਘਾਂ ਦੀ ਕੀ ਹੈ? ਕਹਿੰਦੇ ਵਿਚਾਰਾ ਗਰੀਬ ਹੀ ਹੈ, ਤਾਂ ਕੰਗਾਲ ਹੈ ਵਿਚਾਰਾ, ਕਿਉਂਕਿ ਸ਼ਰਧਾ ਨਾ ਹੋਵੇ। ਜਿਹਦੇ ਕੋਲ ਸਵਾਸਾਂ ਦੀ ਪੂੰਜੀ ਤਾਂ ਹੈ ਪਰ ਸ਼ਰਧਾ ਦੀ ਪੂੰਜੀ ਹੈ ਨਹੀਂ, ਇਹਦੇ ਕੋਲ ਨਾਮ ਦੀ ਪੂੰਜੀ ਹੈ ਨਹੀਂ। ਜਿਹਦੇ ਕੋਲ ਨਾਮ ਦੀ ਪੂੰਜੀ ਨਹੀਂ, ਜਿਹਦੇ ਕੋਲ ਸ਼ਰਧਾ ਦੀ ਪੂੰਜੀ ਨਹੀਂ, ਉਹ ਕੰਗਾਲ ਹੈ, ਉਹਨੂੰ ਮਿਲਣ ਦੀ ਲੋੜ ਨਹੀਂ ਹੈ। ਪੈਸਾ ਜਿੰਨਾ ਮਰਜ਼ੀ ਹੋਵੇ ਕਿਸੇ ਕੋਲ, ਪੜ੍ਹਾਈ ਜਿੰਨੀ ਮਰਜ਼ੀ ਹੋਵੇ, ਜੇ ਨਾਮ ਨਹੀਂ ਤਾਂ ਕੰਗਾਲ ਹੈ। ਜੇ ਨਾਮ ਧਨ ਹੈ ਤਾਂ ਸਭ ਤੋਂ ਉੱਪਰ ਸ਼੍ਰੋਮਣੀ ਬੰਦਾ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਕਹਿੰਦੇ ਮੋਹਰ ਲਾਉਂਦੇ ਨੇ, ਬਸਦਾ ਟੁੱਟੀ ਝੌਂਪੜੀ, ਟੁੱਟੀ ਹੋਈ ਝੌਂਪੜੀ 'ਚ ਵੱਸਦਾ ਹੋਵੇ, ਚੀਰ ਸਭ ਛਿੰਨਾ, ਕੱਪੜੇ ਪਾਟੇ ਹੋਏ ਭਾਵੇਂ ਪਾਏ ਹੋਣ, ਜਾਤ ਨਾ ਪਤ ਨਾ ਆਦਰੋ, ਨਾ ਕੋਈ ਜਾਤ ਨਾ ਇੱਜ਼ਤ। ਦੁਨੀਆਂ ਨਾਮ ਜਪਣ ਵਾਲੇ ਦੀ ਤਾਂ ਇੱਜ਼ਤ ਕਰਦੀ ਬਹੁਤ ਘੱਟ ਹੈ ਨਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਭਾਵੇਂ ਉਜਾੜ 'ਚ ਫਿਰਦਾ ਹੋਵੇ, ਮਿੱਤਰ ਨਾ ਧਨ ਹੇਠ ਰੂਪਹੀਣ, ਕਿਛ ਸਾਕ ਨਾ ਸਿੰਨਾ। ਨਾ ਕੋਈ ਮਿੱਤਰ, ਨਾ ਕੋਈ ਪਿਆਰਾ, ਕਿਉਂਕਿ ਮਿੱਤਰ ਤਾਂ ਬਣੇ ਜੇ ਪੈਸਾ ਕੋਲ ਹੋਵੇ, ਪਿਆਰ ਤਾਂ ਕੋਈ ਤਾਂ ਕਰੇ ਜੇ ਜੇ 'ਚ ਕੋਈ ਪੈਸਾ ਹੋਵੇ। ਕੰਗਾਲ ਨਾਲ ਕੌਣ ਬੋਲਦਾ? ਉਹ ਦੁਨਿਆਵੀ ਕੰਗਾਲ ਵੱਖਰੇ ਨੇ, ਰੱਬ ਦੇ ਪਿਆਰੇ ਦੁਨੀਆਂ ਵੱਲੋਂ ਕੰਗਾਲ ਨੇ, ਉਹ ਕਹਿੰਦੇ ਇਹ ਤਾਂ ਪਾਟੇ ਕੱਪੜੇ ਪਾਏ ਹੋਏ ਨੇ, ਕਿਛ ਸਾਕ ਨਾ ਸਿੰਨਾ। ਇਸ ਕਰਕੇ ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਮਨ ਨਾਮ ਵਿੱਚ ਭਿੱਜਿਆ ਹੋਇਆ, ਉਹ ਸਾਰੀ ਸ੍ਰਿਸ਼ਟੀ ਤਿੰਨਾਂ ਲੋਕਾਂ ਦਾ ਰਾਜਾ ਹੈ। ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਤੁਸੀਂ ਲੋਕਾਂ ਨੂੰ ਜੋ ਪੁੱਛਦੇ ਫਿਰਦੇ ਹੋ, ਸਾਧੂ ਸੰਤਾਂ ਨੂੰ ਜੋ ਪੁੱਛਦੇ ਫਿਰਦੇ ਹੋ, ਉੱਧਰੋਂ ਪੁੱਛਦੇ ਫਿਰਦੇ ਹੋ, ਕਦੇ ਉੱਧਰੋਂ ਪੁੱਛਦੇ ਫਿਰਦੇ ਹੋ, ਉਹ ਮਹਾਰਾਜ ਕਹਿੰਦੇ ਸਭ ਕੁਛ ਧਰਮ ਹੈ, ਬਾਹਰ ਨਾਹੀਂ। ਬਾਹਰ ਟੋਲਾ ਸੋ ਭਰਮ ਭੁਲਾਹੀ। ਗੁਰਬਾਣੀ ਨੇ ਜਿਹੜੇ ਫੈਸਲੇ ਦਿੱਤੇ ਹੋਏ ਨੇ ਉਹ ਐਵੇਂ, ਆਪਾਂ ਕਿਉਂ ਬਾਹਰ ਭਟਕਦੇ ਹਾਂ? ਅੰਦਰ ਦੇਖੋ ਆਪਣੇ, ਆਪਣੇ ਅੰਦਰ ਜੋਤ ਹੈ ਜਿਹੜੀ, ਜਿੰਨੇ ਪ੍ਰਸ਼ਨਾਂ ਦੇ ਉੱਤਰ ਨੇ ਸਾਰੇ ਜੋਤ ਨਹੀਂ ਦੇ ਦੇਣੇ ਨੇ, ਅੰਦਰੋਂ ਹੀ ਜਵਾਬ ਆ ਜਾਣਾ, ਅੰਦਰੋਂ ਹੀ ਕਿਰਪਾ ਹੋ ਜਾਣੀ ਹੈ। ਪ੍ਰਸ਼ਨ ਉੱਠਦਾ ਹੀ ਨਹੀਂ ਉੱਥੇ, ਕਿਉਂਕਿ ਇੰਨੀ ਸ਼ਾਂਤੀ ਅਤੇ ਇੰਨੀ ਇਕਾਗਰਤਾ ਹੋ ਜਾਂਦੀ ਹੈ, ਜ਼ੁਬਾਨ ਹੀ ਬੰਦ ਹੋ ਜਾਂਦੀ ਅਤੇ ਸਮਾਧੀ ਲੱਗ ਜਾਂਦੀ ਬੰਦੇ ਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਦੁਨਿਆਵੀ ਬੰਦੇ ਨੇ ਇਹਨਾਂ ਨੂੰ ਛੱਡ ਕੇ ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਨਾਮ ਜਪੋ ਅਤੇ ਗੁਰੂ ਸਾਹਿਬ 'ਤੇ ਯਕੀਨ ਕਰੋ। ਸਤਿਗੁਰੂ ਆਪਣੇ ਹਿਰਦੇ 'ਚੋਂ ਹੀ ਸਾਰਾ ਗਿਆਨ ਦੇਣਗੇ।
ਵਾਰਕ ਪੰਚ ਹੈ ਸੰਪਤ ਕੋ ਹਠਾ ਕੀਨ ਬਡੋ ਜਿਨ ਕਾਲ ਕਮਾਈ।
ਮਹਾਰਾਜ ਕਹਿੰਦੇ ਇਹ ਦੇਖ ਲਓ, 5 ਸਾਲ ਦੀ ਉਮਰ ਦੇ ਵਿੱਚ ਹੱਠ ਨਾਲ ਇਹ ਬਾਲਕ ਨੇ ਸਿਮਰਨ ਕੀਤਾ। ਕਿਹਨਾਂ ਨੇ ਜੀ? ਕਹਿੰਦੇ ਧਰੂਵ ਜੀ ਨੇ। ਅਤੇ ਫਿਰ ਦੇਖ ਲਓ ਕਿੱਡੀ ਕਾਲ ਕਮਾਈ ਹੋ ਗਈ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਧਰੂਵ ਜੀ ਨੂੰ। ਅੱਜ ਧਰੂ ਅਟਲ ਭਇਓ, ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕੇਤੇ ਧੂ ਉਪਦੇਸ਼। ਮਹਾਰਾਜ ਨੇ ਧਰੂ ਦਾ ਨਾਮ ਕਿੰਨੀ ਥਾਂ ਲਿਖਿਆ ਬਾਣੀ ਦੇ ਅੰਦਰ, ਸਿਰਫ ਨਾਮ ਜਪਣ ਕਰਕੇ। ਧਰੂ ਜੀ ਦੀ ਬਹੁਤ ਤਾਕਤ ਹੈ, ਬਹੁਤ ਸ਼ਕਤੀ ਹੈ। ਕੱਲਾ ਧਰੂ ਤਾਰਾ ਹੀ ਇੱਕ ਥਾਂ ਰਹਿੰਦਾ ਸਾਰੀ ਰਾਤ, ਬਾਕੀ ਸਾਰੇ ਤਾਰੇ ਘੁੰਮਦੇ ਨੇ, ਉਹਦੀ ਪਰਿਕਰਮਾ ਕਰਦੇ ਨੇ, ਅਤੇ ਧਰੂ ਦੀ ਸ਼ਕਤੀ ਬਹੁਤ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਧਰੂ ਭਗਤ ਜੀ ਦੀ ਜਿਹੜੀ ਤਾਕਤ ਹੈ ਉਹ ਹੁਣ ਵੀ ਹੈਗੇ ਨੇ। ਜੇ ਆਪਾਂ ਕਹੀਏ ਧਰੂ ਉਦੋਂ ਹੋਇਆ ਸਤਯੁਗ ਦੇ ਵਿੱਚ, ਧਰੂ ਪ੍ਰਹਿਲਾਦ ਉਹ ਤਾਂ ਅਮਰ ਪੁਰਸ਼ ਨੇ, ਉਹਨਾਂ ਨੇ ਕਿੱਥੇ ਜਾਣਾ। ਉਹ ਤਾਂ ਉਹ ਆਪਣਾ ਪ੍ਰਸੰਗ ਸੁਣ ਕੇ ਖੁਸ਼ ਹੁੰਦੇ ਨੇ ਕਿ ਅੱਜ ਸਾਨੂੰ ਦੁਨੀਆਂ ਯਾਦ ਕਰਦੀ। ਅੱਜ ਆਪਾਂ ਧਰੂ ਜੀ ਨੂੰ ਵੀ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਨਾਮ ਲਿਖਿਆ ਹੋਇਆ। ਜਿਹਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਨਾਮ ਹੈ, ਨਮਸਕਾਰ ਤਾਂ ਕਰਦੇ ਹੀ ਹਾਂ ਆਪਾਂ ਸਮੁੱਚੇ ਰੂਪ ਦੇ ਵਿੱਚ। ਇਸ ਕਰਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਹੀ ਹੈ। ਵਾਹਿਗੁਰੂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਤਾਂ ਹੋਇਆ। ਇਸ ਕਰਕੇ ਆਪਾਂ ਮਹਾਰਾਜ ਨੂੰ ਮੱਥਾ ਟੇਕਦੇ ਹਾਂ।
ਅੜਿਲਾ ਸੁਨ ਮਰਦਾਨਾ ਕਹੈ ਪ੍ਰਭ ਇੱਕ ਵੇਰ ਜੀ।
ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਿਉਂਕਿ ਅੜਿਲ ਦੀ ਚਾਲ ਆ ਗਈ, ਇਹਦੀਆਂ ਪੰਕਤੀਆਂ ਛੋਟੀਆਂ ਹੁੰਦੀਆਂ ਨੇ, ਸੁਣ ਮਰਦਾਨਾ ਕਹੈ ਪ੍ਰਭੂ ਇੱਕ ਵਾਰ। ਮਹਾਰਾਜ ਜੀ
ਦਰਸ਼ਨ ਕੀ ਜੈ ਤਾਹੇ ਜੋ ਸਿਖਰ ਸੁਮੇਰ ਜੀ।
ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੀ ਸੁਮੇਰ ਦੀ ਬਿਲਕੁਲ ਸਿਰੇ ਦੀ ਚੋਟੀ ਹੈ, ਇੱਕ ਵਾਰ ਆਪਾਂ ਨੂੰ ਦਰਸ਼ਨ ਤਾਂ ਕਰਨੇ ਚਾਹੀਦੇ ਆ, ਕਿਉਂਕਿ ਭਾਈ ਮਰਦਾਨੇ ਨੂੰ ਪਤਾ ਕਿ ਮਹਾਰਾਜ ਨੂੰ ਕੋਈ ਔਖਾ ਨਹੀਂ ਹੈ ਕਿਤੇ ਵੀ ਜਾਣਾ, ਅੱਖਾਂ ਹੀ ਬੰਦ ਕਰਨੀਆਂ। ਚੱਲ ਮਰਦਾਨਿਆਂ ਪਹੁੰਚ ਗਏ ਬਈ, ਛਿੰਨ ਦੇ ਵਿੱਚ ਸੱਚੇ ਪਾਤਸ਼ਾਹ ਉੱਥੇ ਪਹੁੰਚ ਜਾਂਦੇ ਨੇ।
ਬਾਲਕ ਬੈਸ ਵਿਸਾਲ ਤਪਿਓ ਤਪ ਕਠਨ ਜੈ ਹੈ।
ਜਿਹਨੇ ਇੰਨੀ ਛੋਟੀ ਜਿਹੀ ਉਮਰ ਵਿੱਚ, ਬਹੁਤ 4-5 ਸਾਲ ਦੀ ਉਮਰ 'ਚ ਇੰਨਾ ਕਠਨ ਤਪ ਕੀਤਾ ਜਿਹਨੇ, ਆਪਾਂ ਨੂੰ ਉਹਦੇ ਦਰਸ਼ਨ ਕਰਨੇ ਚਾਹੀਦੇ ਹਨ ਜੀ।
ਹੋ ਆਵ ਚਲ ਪਦਵੀ ਪਾਏ ਬਸੇ ਹਾ ਸੁਖ ਥਾਨ ਮਹਿ।
ਕਿਉਂਕਿ ਉਹ ਅਵਚਲ ਪਦਵੀ ਪਾ ਕੇ ਸੁਖ ਦੇ ਥਾਨ ਦੇ ਵਿੱਚ ਜਾ ਕੇ ਧਰੂ ਜੀ ਬਸੇ ਨੇ, ਅਤੇ ਧਰੂ ਜੀ ਦੀ ਬਹੁਤ ਜ਼ਿਆਦਾ ਕਮਾਈ ਹੈ। ਕਈਆਂ ਨੂੰ ਇਹ ਚੀਜ਼ਾਂ ਸੁਣ ਕੇ ਅਟਪਟੀਆਂ ਜਿਹੀਆਂ ਲੱਗਦੀਆਂ ਨੇ, ਵੈਸੇ ਵੀ ਕਈਆਂ ਨੂੰ ਹੁੰਦਾ ਵੀ ਐਵੇਂ ਹੀ ਵੀ ਇਹ ਗੱਲਾਂ ਜਿਹੀਆਂ ਬਣਾਈ ਜਾਂਦਾ ਬੈਠਾ। ਮੈਂ ਗੱਲਾਂ ਨਹੀਂ ਬਣਾਉਂਦਾ ਬੈਠਾ, ਸਾਰੀ ਅਸਲੀਅਤ ਹੀ ਦੱਸ ਰਿਹਾ ਤੁਹਾਨੂੰ। ਜੇ ਕਿਤੇ ਤੁਸੀਂ ਅਭਿਆਸ ਕਰਕੇ ਆਪ ਦੇਖੋ ਤਾਂ ਜਿਹੜਾ ਜ਼ਿਆਦਾ ਵਧੀਆ। ਹਾਂ, ਜੇ ਮੇਰੇ 'ਚ ਇੰਨੀ ਤਾਕਤ ਹੁੰਦੀ ਮੈਂ ਤੁਹਾਨੂੰ ਦਿਖਾ ਸਕਦਾ ਹੁੰਦਾ ਤਾਂ ਮੈਂ ਦਿਖਾ ਦਿੰਦਾ ਜ਼ਰੂਰ, ਪਰ ਮੇਰੇ ਕੋਲ ਹੈ ਹੀ ਨਹੀਂ ਕੁਛ। ਮੈਂ ਤਾਂ ਸਿਰਫ ਦੱਸ ਹੀ ਸਕਦਾ ਵੀ ਆਹ ਠੀਕ ਆ, ਰੱਬ ਦੇ ਪਿਆਰੇ ਇੱਦਾਂ ਦੇ ਹੁੰਦੇ ਆ, ਉਹ ਸਾਨੂੰ ਦੱਸਦੇ ਰਹਿੰਦੇ ਆ। ਬਾਕੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਬੇਨਤੀ ਮੰਨ ਲੈਣ, ਜੇ ਪ੍ਰਮਾਣ ਕਰ ਲੈਣ। ਮਹਾਰਾਜ ਇਹ ਹੁਣ ਇੱਦਾਂ ਲੋਟ ਨਹੀਂ ਆਉਣਾ ਕੰਮ, ਤੁਸੀਂ ਕਿਰਪਾ ਕਰੋ ਸਾਰਿਆਂ ਨੂੰ ਦਿਖਾਓ ਤਾਂ ਕੁਛ, ਫਿਰ ਤਾਂ ਭਾਵੇਂ ਗੱਲ ਬਣ ਜੇ। ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਦਿਖਾ ਦੇਣ।
ਵਿਖਸੇ ਪੰਕਜ ਬਦਨ ਬਚਨ ਮੁਖ ਸੋ ਭਨਿਓ।
ਜਦੋਂ ਭਾਈ ਮਰਦਾਨੇ ਦੇ ਸ਼ਰਧਾ ਵਾਲੇ ਬਚਨ ਸੁਣੇ, ਮੁੱਖ ਪੰਕਜ ਚੋਂ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ,
ਮਰਦਾਨਾ ਕਿਆ ਕਹਿਤਾ ਹਿਰਦੇ ਤੁਮ ਕਿਵ ਗੁਣਿਓ।
ਭਾਈ ਮਰਦਾਨਾ ਕੀ ਕਹਿੰਦੇ ਹੋ, ਮਨ ਦੇ ਅੰਦਰ ਤੁਸੀਂ ਕੀ ਵਿਚਾਰ ਕੀਤੀ ਹੈ?
ਅੱਗੇ ਚਾਹਤ ਚੱਲਿਆ ਪੇਖਣ ਧਰੂ ਥਾਨ ਕੋ।
ਅੱਗੇ ਜਾਣਾ ਚਾਹੁੰਦੇ ਹੋ, ਧਰੂ ਜੀ ਦਾ ਥਾਂ ਦੇਖਣਾ ਚਾਹੁੰਦੇ ਹੋ?
ਹੋ ਤੁਮ ਨਿਜ ਮਨ ਕੀ ਦੇਹੋ ਚਾਹੋ ਕੇ ਨਾ ਜਾਣ ਕੋ।
ਤੁਸੀਂ ਆਪਣੇ ਭਾਈ ਮਰਦਾਨਾ ਜੀ ਮਨ ਦੀ ਗੱਲ ਦੱਸੋ, ਤੁਸੀਂ ਜਾਣਾ ਚਾਹੁੰਦੇ ਹੋ ਕਿ ਜੇ ਨਹੀਂ ਜਾਣਾ ਚਾਹੁੰਦੇ ਹੋ, ਇਹ ਦੱਸੋ ਸਾਨੂੰ।
ਸ੍ਰੀ ਅੰਗਦ ਜੀ ਸੁਣਹਾ ਬਚਨ ਤਬ ਮੈਂ ਕਹੇ।
ਹੇ ਗੁਰੂ ਅੰਗਦ ਦੇਵ ਮਹਾਰਾਜ, ਅੱਗੇ ਬਚਨ ਸੁਣੋ, ਭਾਈ ਬਾਲਾ ਜੀ ਕਹਿ ਰਹੇ ਨੇ।
ਮਰਦਾਨਾ ਜੋ ਕਹਿਤਾ ਸੋਨੀ ਕੀ ਬਿਦ ਅਹੇ।
ਭਾਈ ਮਰਦਾਨਾ ਜੀ ਜੋ ਕਹਿੰਦੇ ਨੇ ਮਹਾਰਾਜ, ਚੰਗੀ ਗੱਲ ਹੈ ਇਹ।
ਜੇ ਊਰਦ ਹੈ ਥਾਨ ਵਸਤ ਜੇ ਤਿਨ ਹੈ ਮੈਂ।
ਜਿਹੜੇ ਉੱਚੇ ਥਾਂ ਨੇ ਜਿਹੜੇ ਉਹਨਾਂ ਦੇ ਵਿੱਚ ਵਸਦੇ ਹਨ।
ਹੋ ਸਭੈ ਬਿਲੋਕਨ ਚਾਹੇ ਅਧਿਕ ਮਮ ਮਨ ਹੈ ਮੈਂ
ਉਹਨਾਂ ਸਾਰਿਆਂ ਨੂੰ ਮੈਂ ਵੀ ਚਾਹੁੰਦਾ ਦੇਖਣਾ ਕਿ ਜੇ ਹੁਣ ਤੁਸੀਂ ਲੈ ਹੀ ਆਏ, ਤੁਹਾਡੇ ਸਮਰੱਥਾ ਆਪ ਕਿਰਪਾ ਕਰ ਦਿਓ, ਮੈਂ ਵੀ ਚਾਹੁੰਦਾ ਮਨ ਦੇ ਅੰਦਰ ਕਿ ਆਪਾਂ ਵੀ ਦੇਖੀਏ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਲੋਕ ਦੇਖਦੇ ਨੇ।
ਇਸ ਵਿੱਚ ਹਮ ਕੋ ਬੂਜਾ ਦੀਨ ਦੁੱਖ ਭੰਜਨ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਵਿੱਚ ਹਮ ਕੋ ਬੂਝ ਹੁੰਦੀ ਸਿੱਖਿਆ ਦਿੱਤੀ ਗੁਰੂ ਸਾਹਿਬ ਜੀ ਨੇ।
ਗਮਨੇ ਆਗੇ ਬਹਰ ਮਾਨਸਤ ਗਜਨ।
ਨਾਸ਼ ਕਰਨ ਵਾਸਤੇ ਸਿੱਧਾਂ ਦਾ ਮਾਣ ਸੱਤੇ ਪਾਤਸ਼ਾਹ ਮਹਾਰਾਜ ਜੀ ਅੱਗੇ ਵਧੇ ਹਨ।
ਇੱਕ ਪਹਾੜ ਪਰ ਗਏ ਜਾਏ ਵੈਸੇ ਤਵੈ।
ਇੱਕ ਪਹਾੜ ਦੇ ਉੱਤੇ ਗਏ ਜਾ ਕੇ ਬੈਠੇ ਉੱਥੇ।
ਹੋ ਉਨਾ ਤਾਂ ਕੋ ਨਾਮ ਬਤਾਇਓ ਗੁਰ ਤਵੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਹਾੜ ਦਾ ਨਾਮ ਉਨਾ ਪਹਾੜ ਹੈ, ਇਹ ਪਹਾੜ ਦਾ ਨਾਮ ਦੱਸਿਆ ਮਹਾਰਾਜ ਨੇ।
ਉਤ ਗੋਰਖ ਕੇ ਸੁਨਹਾ ਬੁਲਾਏ ਸਿੱਧ ਸਭੈ,
ਉਧਰ ਗੋਰਖ ਨੇ ਸਾਰੇ ਸਿੱਧਾਂ ਨੂੰ ਆਪਣੇ ਕੋਲ ਬੁਲਾਇਆ, ਇਕੱਠੇ ਕੀਤਾ।
ਬੈਠੇ ਮਜਲਸ ਲਾਏ ਕੇ ਆਸਨ ਤਵੈ,
ਮਜਲਸ ਲਾ ਕੇ ਸਾਰੇ ਇਕੱਠੇ ਹੋ ਕੇ ਬੈਠੇ ਆਸਣ ਲਾ ਕੇ।
ਕਿਹ ਪਰ ਹੈ ਮਿਰਗਾ ਚਰਮਾ ਸਿੰਘ ਕੋ ਕਹਿ ਲਿਓ,
ਸੋ ਕਿਸੇ ਦੇ ਉੱਤੇ ਤਾਂ ਹਰਨ ਦੀ ਖੱਲ ਹੈ, ਕਿਸੇ ਉੱਤੇ ਸ਼ੇਰ ਦੀ ਖੱਲ ਹੈ, ਕਿਸੇ ਨੇ ਉਹ ਕੋਈ ਚੀਜ਼ ਲਈ ਹੋਈ ਹੈ। ਇਸ ਤਰ੍ਹਾਂ ਉਹਨਾਂ ਸਾਰਿਆਂ ਨੇ ਆਪਣੇ ਸਰਦੀ ਤੋਂ ਬਚਾਓ ਵਾਸਤੇ ਜਾਂ ਬੈਠਣ ਲਈ ਇਹ ਸਾਰੀਆਂ ਚੀਜ਼ਾਂ, ਕਿਉਂਕਿ ਉਹ ਉਦੋਂ ਸ਼ੇਰ ਦੀ ਹਿਰਨ ਦੀ ਖਿਲ ਖੱਲ ਜੀ ਲੈ ਕੇ ਬਹਿੰਦੇ ਆ। ਇਹ ਮੈਂ ਪੁੱਛਿਆ ਸੀ ਜਿਹੜੇ ਸਾਧੂ ਲੋਕ ਹੁੰਦੇ ਨੇ ਪਹਾੜਾਂ 'ਚ, ਮੈਂ ਕਿਹਾ ਸ਼ੇਰ ਦੀ ਖੱਲ ਦੇ ਉੱਤੇ ਬਹਿੰਦੇ ਹੋ, ਕੋਈ ਖਾਸ ਗੱਲ ਹੁੰਦੀ? ਕਹਿੰਦੇ ਇਹਦੇ ਨਾਲ ਸਾਨੂੰ ਇਹ ਫਾਇਦਾ ਹੋ ਜਾਂਦਾ, ਇਹ ਜੇ ਖੱਲ ਵਿਛਾ ਕੇ ਬਹਿੰਦੇ ਆ ਨਾ, ਸੱਪ ਕੀੜਾ ਮਕੌੜਾ ਦੂਜਾ ਤੀਜਾ ਇਹ ਖੱਲ ਤੋਂ ਬਹੁਤ ਡਰਦੇ ਆ, ਇਹਦੇ ਨੇੜੇ ਆਉਂਦਾ ਹੀ ਨਹੀਂ, ਇਹਦੀ ਮੁਸ਼ਕ ਨਾਲ ਹੀ ਨਹੀਂ ਆਉਂਦਾ ਕੋਈ ਲਾਗੇ। ਇਸ ਕਰਕੇ ਇਹਨੂੰ ਧੋਸ ਮਾਰ ਕੇ ਅਸੀਂ ਵਿਛਾ ਕੇ ਉਹਦੇ ਉੱਤੇ ਬੈਠ ਜਾਂਦੇ ਹਾਂ। ਦੂਜਾ, ਜਦੋਂ ਧੋਸ ਮਾਰ ਕੇ ਬੈਠਦੇ, ਜਿਵੇਂ ਉੱਨ ਹੁੰਦੀ ਆ ਨਾ, ਉੱਨ ਨੂੰ ਪਵਿੱਤਰ ਮੰਨਿਆ, ਇਸੇ ਤਰ੍ਹਾਂ ਕਹਿੰਦੇ ਇਹ ਜਿਹੜੀ ਖੱਲ ਹੈ ਹਿਰਨ ਦੀ, ਸ਼ੇਰ ਆਦਿਕ ਦੀ, ਇਹਦੇ ਉੱਤੇ ਸਮਾਧੀ ਲਾ ਕੇ ਅਸੀਂ ਇਹਨੂੰ ਪਵਿੱਤਰ ਮੰਨਦੇ ਹਾਂ। ਤਾਂ ਤੇ ਇਹ ਜਿਹੜੀ ਚੀਜ਼ ਹੁੰਦੀ ਆ ਇਹਦੇ ਲਾਗੇ, ਕਿਉਂਕਿ ਕੋਈ ਕੀੜਾ ਮਕੌੜਾ ਨਹੀਂ ਆਉਂਦਾ, ਸਾਨੂੰ ਉਹ ਵੀ ਤੰਗੀ ਤੁਰਸੀ ਨਹੀਂ ਹੁੰਦੀ ਹੈ।
ਉਹ ਕਹਿ ਖਿੰਥਾ ਗਰ ਪਹਿਰਾ ਜਾਹੇ ਰੰਗ ਬਹੁ ਕੀਓ,
ਕਿਸੇ ਨੇ ਬਹੁਤ ਸਾਰੀ ਗਲ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਖਿੰਥਾ ਪਾਈ ਹੁੰਦੀ ਆ, ਗੋਦੜੀ, ਲੰਬਾ ਜਿਹਾ ਚੋਲਾ ਜਿਹਾ ਹੁੰਦਾ ਕਿ ਪਾਇਆ ਹੋਇਆ, ਜਿਵੇਂ ਰਜਾਈ ਤਲਾਈ ਨਹੀਂ ਹੁੰਦੀ, ਇੱਦਾਂ ਦੇ ਗੋਦੜੀ ਕਹਿੰਦੇ ਨੇ ਉਹਨੂੰ, ਉਹ ਪਾ ਲੈਂਦੇ ਨੇ ਉੱਤੋਂ ਦੀ, ਕਿਉਂਕਿ ਪਹਿਲਾਂ ਇਹੀ ਚੀਜ਼ ਹੁੰਦੀ ਸੀ। ਕਈ ਹੁਣ ਆ ਦੇਖੇ ਸਾਧੂ ਕੰਬਲ ਦੂਹਰਾ ਕਰਕੇ ਵਿਚਾਲਿਓਂ ਗਲ ਜਿੰਨਾ ਕੱਟ ਕੇ ਉਹ ਗਲ 'ਚ ਪਾ ਲੈ, ਕੰਬਲ ਪਾ ਲੈਂਦੇ ਨੇ। ਪਹਿਲਾਂ ਲੋਕ ਰਜਾਈ ਜੀ ਹੁੰਦੀ, ਪਤਲੀ ਜੀ ਰੂੰ ਵਾਲੀ ਰਜਾਈ ਬਣਾ ਕੇ ਉਹਨੂੰ ਗਲ ਜਿੰਨੀ ਕੱਟ ਕੇ ਉਹ ਉੱਤੋਂ ਦੀ ਗਲ 'ਚੋਂ ਪਾ ਲੈਣੀ, ਸਾਈਡਾਂ ਤੋਂ ਸਿਉਂ ਲੈਂਦੇ, ਬਾਹਾਂ ਜਿੰਨਾ ਥਾਂ ਰੱਖ, ਖਫਣੀ ਜੀ ਬਣਾ ਕੇ, ਉਹਦੇ ਨਾਲ ਠੰਡ ਨਹੀਂ ਲੱਗਦੀ। ਇਸ ਤਰ੍ਹਾਂ ਗੋਦੜੀ ਆਦਿਕ ਜਾਂ ਲੰਬੀ ਗੋਦੜੀ ਹੋਰ ਤਰ੍ਹਾਂ ਦੀ ਪਾ ਕੇ ਗਲ ਦੇ ਵਿੱਚ ਬਹੁਤ ਸਾਰੇ ਰੰਗਾਂ ਬਰੰਗਾਂ ਦੀ ਪਾਉਂਦੇ ਨੇ।
ਫਟਕ ਮੁੰਦਰਾ ਪਹਿਰਾ ਚੀਰ ਦਵੈ ਕਾਨਕੋ,
ਬਲੌਰ ਦੀਆਂ ਮੁੰਦਰਾਂ ਪਾਉਂਦੇ ਨੇ ਦੋਨੋਂ ਕੰਨ ਪਾੜ ਕਰਕੇ।
ਹੱਥ ਵਿਰਾਗਨ ਧਰੇ ਮਨੋ ਕਰ ਮਨ ਕੋ,
ਹੱਥ ਦੇ ਵਿੱਚ ਵਿਰਾਗਨ ਧਾਰਨ ਕਰਦੇ ਨੇ, ਮਨੋ ਜਿਹੜਾ ਹੈ ਮਾਣ ਹੰਕਾਰ ਨੂੰ ਧਾਰਦੇ ਨੇ, ਮੇਰੇ ਕੋਲ ਵਿਰਾਗਨ ਫੜੀ ਹੁੰਦੀ ਹੈ। ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਫੋਟੋ 'ਚ ਵਿਰਾਗਨ ਹੈਗੀ ਆ, ਬਾਬਾ ਬੁੱਢਾ ਜੀ ਦੇ ਫੋਟੋ 'ਚ ਹੈ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਵਿਰਾਗਨ ਲਾ ਕੇ ਬੈਠਦੇ ਸੀ। ਇਹ ਇੱਕ ਵਿਚਕਾਰ ਸਿੱਧੀ ਲੱਕੜ ਖੜੀ ਕਰਕੇ ਉਹਦੇ 'ਤੇ ਫੱਟੀ ਜੀ ਲਾ ਕੇ ਉਹਦੇ ਉੱਤੇ ਬਾਹਾਂ ਰੱਖ ਕੇ ਠੋਡੀ ਰੱਖ ਕੇ ਬੈਠਣਾ, ਉਹ ਵਿਰਾਗਨ ਹੁੰਦੀ। ਸੋ ਇਸ ਤਰ੍ਹਾਂ ਇਹ ਵਿਰਾਗਨ ਲਾ ਕੇ ਸਿੱਧ ਬੈਠਦੇ ਹਨ।
ਸਵੇਤ ਭੂਤ ਸਰੀਰ ਲਗਾਏ ਬਣਾਏ ਕੈ,
ਇਸ ਤਰ੍ਹਾਂ ਚਿੱਟੇ ਰੰਗ ਦੀ ਸਵਾਹ ਮਲ ਕੇ ਪਿੰਡੇ ਦੇ ਉੱਤੇ ਲਾ ਕੇ ਬੈਠਦੇ ਨੇ। ਸਵਾਹ ਤਾਂ ਮਲਦੇ ਨੇ ਵੀ ਪਹਿਲਾਂ ਹੀ ਮੁਰਦੇ ਹਾਂ ਅਸੀਂ, ਮਰੇ ਹੋਏ ਸਮਝਣਾ, ਅਥਵਾ ਸਵਾਹ ਮਲਣ ਦਾ ਇਹ ਕਈ ਚੀਜ਼ਾਂ ਅੱਗੇ ਅੱਗੇ ਖੁੱਲਦੀਆਂ। ਫਿਰ ਸਵਾਹ ਜਿਹੜੀ ਮਲਦੇ ਨੇ ਇਹਦੇ ਨਾਲ ਇੱਕ ਤਾਂ ਠੰਡ ਦਾ ਅਸਰ ਨਹੀਂ ਹੁੰਦਾ, ਗਰਮੀ ਦਾ ਅਸਰ ਨਹੀਂ ਹੁੰਦਾ, ਉਹ ਹੋਰ ਗੱਲਾਂ ਹੁੰਦੀਆਂ। ਇੱਕ ਸਵਾਹ ਜਿਹੜੀ ਮਲਦੇ ਨੇ ਤਾਂ ਫਿਰ ਇਹ ਜਾਣਾ ਪੈਂਦਾ ਇਹਨਾਂ ਦੇ ਕੋਲ ਪੁੱਛਣ ਵਾਸਤੇ, ਅਗਰ ਮਨੀਕਰਨ ਜਾਓ ਉੱਥੇ ਪਿਛਲੇ ਪਾਸੇ ਬੈਠੇ ਸਾਧੂ ਜੇ ਹੋਰ ਥਾਈਂ ਬੈਠੇ, ਕਹਿੰਦੇ ਚੰਗੇ ਵੀ ਆ ਮਾੜੇ ਵੀ ਇਹਨਾਂ 'ਚ, ਕਈ ਚਿਲਮੀ ਜੀ ਐਵੇਂ ਚਿਲਮਾਂ ਜੀ ਪੀ ਉਹ ਤਾਂ ਐਵੇਂ ਖਾਸ ਨਹੀਂ ਹੁੰਦੇ ਕਿ ਅੱਛੇ ਮਹਾਤਮਾ ਬੈਠੇ। ਉਹ ਕਹਿੰਦੇ ਜਿਹੜੀ ਸਵਾਹ ਪਹਿਲਾਂ ਅਸੀਂ ਛਾਣ ਲੈਂਦੇ ਸਾਰੇ, ਛਾਣ ਕੇ ਫਿਰ ਉੱਤੇ ਪਾਠ ਕਰਦੇ ਨੇ ਆਪਣਾ ਕੋਈ, ਪਾਠ ਕਰਨ ਤੋਂ ਬਾਅਦ ਫਿਰ ਪਿੰਡੇ 'ਤੇ ਮਲਦੇ ਨੇ। ਕਹਿੰਦੇ ਕੋਈ ਚੀਜ਼ ਦਾ ਸਾਡੇ 'ਤੇ ਫਿਰ ਪ੍ਰਭਾਵ ਨਹੀਂ ਪੈਂਦਾ, ਫਿਰ ਅਸੀਂ ਇੱਕ ਟੱਕ ਸਮਾਧੀ 24 ਘੰਟੇ 36 ਘੰਟੇ 40 ਘੰਟੇ 8-8 ਦਿਨ ਦੀ, ਕਈ ਤਾਂ ਫਿਰ ਇੱਥੇ ਤਾਂ ਨਹੀਂ ਦੱਸੀਦਾ, ਫਿਰ ਤੁਸੀਂ ਆਖਣਾ ਵੀ ਗਪੌੜ ਹੀ ਮਾਰੀ ਜਾਂਦਾ, ਕਈਆਂ ਦੀ ਸਮਾਧੀ ਤਾਂ ਸਾਲ ਸਾਲ 2-2 ਸਾਲ ਹੀ ਲੱਗੀ ਰਹਿੰਦੀ। ਉਹ ਸਿੰਘਾਂ ਨੇ ਦੇਖੇ ਹੋਏ ਸਾਰੇ, ਪਹਾੜਾਂ ਵਿੱਚ ਇੱਕ ਬੈਠਾ ਸੀ ਸਾਧੂ, ਇੱਕ ਵਾਰੀ ਹੱਡੀਆਂ ਨਿਕਲੀਆਂ ਪਈਆਂ ਉਹਦੀਆਂ, ਬਸ ਸਮਾਧੀ 'ਚ ਬੈਠਾ ਰਹਿੰਦਾ। ਉਹ ਸਿੰਘ ਕਹਿੰਦੇ ਬੱਸ ਖਰਾਬ ਹੋ ਗਈ ਹੇਮਕੁੰਡ ਸਾਹਿਬ, ਮੂਹਰੇ ਪਹਾੜ ਜੇ ਡਿੱਗ ਪੈਂਦੇ ਕਿ ਅਸੀਂ ਪਹਾੜੀਆਂ 'ਤੇ ਚੜ੍ਹ ਗਏ, ਪਰੇ ਨੂੰ ਪਰੇ ਜਾਂਦੇ ਪਰਲੇ ਪਾਸੇ ਇੱਕ ਡੂੰਘਾ ਦਰਿਆ ਜਿਹਾ ਸੁੱਕਾ ਜਿਹਾ, ਮਾੜਾ ਮਾੜਾ ਪਾਣੀ ਵਗਦਾ, ਉਹਦੇ ਪਰੇ ਕਹਿੰਦੇ ਇੱਕ ਮੰਦਰ ਸੀ। ਕਹਿੰਦੇ ਚਲੋ ਉੱਧਰ, ਉਹ ਮੰਦਰ ਕੋਲ ਵੀ ਚਲੇ ਗਏ, ਉੱਥੇ ਪੁਜਾਰੀ ਬੈਠਾ ਫਲ ਫਰੂਟ ਜੇ ਲੈ ਕੇ, ਹੋਰ ਮਠਿਆਈਆਂ, ਲੋਕ ਆਉਂਦੇ ਮੱਥਾ ਟੇਕਦੇ ਪਹਾੜੀ। ਪੁਜਾਰੀ ਕਹਿੰਦਾ ਸਰਦਾਰ ਜੀ ਤੁਸੀਂ, ਕਹਿੰਦੇ ਅਸੀਂ ਦੇਖਣ ਆਏ, ਕਹਿੰਦੇ ਛੇਤੀ ਵਾਪਸ ਮੁੜ ਜਾਓ, ਜਲਦੀ ਕਰੋ, ਇੱਥੇ ਹੁਣੇ ਸ਼ੇਰ ਨੇ ਆਉਣਾ, ਫਿਰ ਤੁਹਾਨੂੰ ਮਤਾ ਐਵੇਂ ਕਿਤੇ ਖਾ ਜਾਵੇਗਾ। ਇਹ ਸਾਡੇ ਕੋਲ ਤਾਂ ਰੋਜ਼ ਨਾ ਪ੍ਰਸ਼ਾਦ ਲੈਣ ਆਉਂਦਾ। ਸ਼ੇਰ ਆਇਆ ਕਹਿੰਦੇ ਵਾਕਈ ਉਹ ਸਿੰਘ ਕਹਿੰਦਾ ਮੈਂ ਦੇਖਿਆ ਸ਼ੇਰ ਪ੍ਰਸ਼ਾਦ ਲੈਣ ਆਇਆ ਅਤੇ ਲੈ ਕੇ ਮੁੜ ਗਿਆ। ਕਹਿੰਦੇ ਜਦੋਂ ਅਸੀਂ ਵਾਪਸ ਮੁੜੇ ਉੱਥੇ ਬੈਠਾ ਸੀ ਉਹ ਸਾਧੂ, ਡੰਗਰ ਚਾਰਨ ਵਾਲਾ ਇੱਕ ਮੁੰਡਾ ਜਿਹਾ ਆਇਆ, ਆਪਣੇ ਅੰਗੂਠੇ ਦੀ ਅਤੇ ਸੱਜੇ ਪਾਸੇ ਅੰਗੂਠੇ ਦੀ ਅਤੇ ਪਹਿਲੀ ਉਂਗਲ ਦੇ ਵਿਚਕਾਰ ਨਾ ਜਦੋਂ ਹੱਡੀਆਂ ਨਿਕਲੀਆਂ ਡੂੰਘਾ ਜਿਹਾ ਥਾਂ ਬਣ ਜਾਂਦਾ, ਉੱਥੇ ਉਹਨੇ ਇੱਕ ਗੋਲੀ ਰੱਖੀ ਦੇਸੀ ਦਵਾਈ ਵਾਂਗੂ। ਕਹਿੰਦਾ ਉਹ ਸਾਧੂ ਨੇ ਸਮਾਧੀ ਲੱਗੀ ਲਗਾਈ ਜੀ, ਗੋਲੀ ਮੂੰਹ 'ਚ ਪਾਈ ਅਤੇ ਅੱਗੇ ਲੰਘਾ ਆ ਗਿਆ। ਕਹਿੰਦੇ ਅਸੀਂ ਉਹ ਮੁੰਡੇ ਨੂੰ ਪੁੱਛਿਆ, ਕਾਕਾ ਇਹ ਗੋਲੀ? ਕਹਿੰਦਾ ਜੀ ਇਹ ਪੂਰਨਮਾਸੀ ਦੇ ਪੂਰਨਮਾਸੀ ਮੈਂ ਰੱਖਦਾ ਲਿਆ ਕੇ। ਕਹਿੰਦੇ ਇਹ ਫਿਰ ਇੱਕ ਮਹੀਨਾ ਭੁੱਖ ਨਹੀਂ ਲੱਗਦੀ ਇਹਨੂੰ। ਇਹ ਜਿਹੜਾ ਗੋਲੀ ਰੱਖਦਾ, ਮੇਰਾ ਪਿਤਾ ਵੀ ਰੱਖਦਾ ਸੀ, ਮੇਰਾ ਦਾਦਾ ਵੀ ਰੱਖਦਾ ਹੁੰਦਾ ਸੀ, ਇਹ ਸਾਡੇ ਕੋਲ ਤੋਂ ਹੀ ਤੁਰੀ ਆਉਂਦੀ ਹੈ, ਇੱਥੇ ਹੀ ਬੈਠਾ ਉਦੋਂ ਦਾ, ਕਦੇ ਸਮਾਧੀ ਨਹੀਂ ਖੋਲਦਾ, ਇਹ ਆਪਣੇ ਸਵਾਸ ਚੜ੍ਹਾ ਲੈਂਦਾ, ਸਮਾਧੀ ਲਾ ਕੇ ਬੈਠਾ ਰਹਿੰਦਾ। ਇਸ ਤਰ੍ਹਾਂ ਦੇ ਜੇ ਸਾਧੂ ਦੇਖਣੇ ਹੋਣ ਤਾਂ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਗੁਫਾਵਾਂ 'ਚ ਬੈਠੇ, ਪਰ ਉਹ ਕਰਾਂਗੇ ਕਿ ਉਹ ਗੱਲ ਹੀ ਨਹੀਂ ਕਰਦੇ ਕਿਸੇ ਦਾ, ਅੱਗਿਓਂ ਕਈ ਵਾਰ ਨੁਕਸਾਨ ਦਾ ਵੀ ਡਰ ਹੁੰਦਾ, ਸੋਰ ਹੀ ਨਾ ਗੱਲ ਬੋਲ ਦੇਣ ਮੂਹਰੋਂ, ਤਾਂ ਉਹ ਜੇ ਕੋਈ ਭਜਨੀਕ ਬੰਦਾ ਹੋਵੇ ਉਹਨਾਂ ਗੱਲਬਾਤ ਕਰ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੁਣ ਸਿੱਧ ਜਿਹੜੇ ਸੀਗੇ, ਬਰਫ਼ 'ਚ ਰਹਿਣ ਦਾ ਇੱਕੋ ਹੀ ਤਰੀਕਾ ਸੀ ਉੱਥੇ ਕਿ ਪਿੰਡੇ 'ਤੇ ਸਵਾਹ ਮਲ ਕੇ ਬੈਠ ਜਾਣਾ, ਤਾਂ ਕਿ ਉਹਦੇ ਨਾਲ ਸਾਡੇ ਸਰੀਰ ਨੂੰ ਠੰਡ ਜਾਂ ਗਰਮੀ ਨਾ ਵਿਆਪੇ।
ਉਹ ਸਿੰਘੀ ਲੈ ਕਰ ਮਾਹੇ ਬਜਾਏ ਸੁਣਾਈ ਕੈ,
ਫਿਰ ਆਪਣੇ ਹੱਥ ਵਿੱਚ ਸਿੰਘੀ ਲੈ ਕੇ ਵਜਾਉਂਦੇ ਨੇ, ਉਹ ਦੂਰ ਤੱਕ ਸੁਣਾਉਂਦੇ ਵਜਾ ਕੇ।
ਫਰੂਆ ਪਹੋਰੀ ਹੱਥ ਪਤਾ ਕਾ ਕਰ ਕਿਸੇ,
ਫਰੂਆ ਹੁੰਦਾ ਠੂਠਾ ਜਿਹਾ ਲੈਣਾ, ਫੋੜੀ ਹੁੰਦੀ ਹੈ ਫੋੜੀ ਜੀ, ਇਹਦੇ ਨਾਲ ਉਹ ਅੱਗ ਬਾਲ ਕੇ ਫਿਰ ਇਕੱਠੀ ਕਰਦੇ ਨੇ ਸੁਆਹ ਜੀ। ਹੱਥ ਪਤਾਕਾ, ਹੱਥ ਵਿੱਚ ਝੰਡੇ ਦਾ ਫਰਰਾ ਜਿਹਾ ਲੈ ਕੇ ਫਿਰਦੇ ਰਹਿੰਦੇ ਨੇ। ਇਸ ਤਰ੍ਹਾਂ ਹੀ ਕਰ ਕਿਸੀ, ਕਿਸੇ ਦੇ ਹਕਾਰ ਤੋਂ ਪਾਓ ਹੱਥ ਦੇ ਵਿੱਚ।
ਗੇ ਸੇਲੀ ਕਰ ਪਾਏ ਕੋ ਪਿੰਨ ਹੈ ਕਟ ਕਸੇ,
ਕਿਸੇ ਨੇ ਗਲ ਦੇ ਵਿੱਚ ਸੇਲੀ ਪਾਈ ਹੋਈ ਹੈ ਤੇ ਕਿਸੇ ਨੇ ਕਪੀਨਾ ਹੁੰਦੀ ਲੰਗੋਟੀ ਹੋਈ ਇਕੱਲੀ ਬੰਨੀ ਹੋਈ ਹੈ, ਕਿਸੇ ਨੇ ਲੱਕ ਦੇ ਨਾਲ ਇਸ ਪ੍ਰਕਾਰ ਕੱਪੜਾ ਜਿਹਾ ਬੰਨਿਆ ਹੋਇਆ। ਸਾਰੇ ਸਿੱਧ ਇਸ ਤਰ੍ਹਾਂ ਸਮਾਧੀਆਂ ਲਾ ਕੇ ਬੈਠੇ ਨੇ।
ਬੂਸੇ ਸਮਸ ਵਿਸਾਲ ਸੀਸ ਮੁੰਡਤ ਕਰੇ,
ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਉਹਨਾਂ ਨੇ, ਕਈਆਂ ਨੇ ਮੁੱਛਾਂ ਦਾੜੀ ਸਭ ਚਟਮ ਕੀਤੇ ਹੋਏ ਨੇ, ਬਿਲਕੁਲ ਜਿਵੇਂ ਟੱਲੀ ਵਰਗੇ ਐਨ ਸਿਰ ਕੱਢ ਕੇ ਬੈਠੇ ਹਨ ਉੱਥੇ।
ਉਹ ਚੋਰੀ ਕੰਧੇ ਪਾਏ ਸੋ ਭਿਖਿਆ ਹਿੱਤ ਤਰੇ,
ਕਹਿੰਦੇ ਕੰਧੇ ਤੇ ਝੋਲੀ ਪਾ ਕੇ ਉਹ ਭਿਖਿਆ ਮੰਗਣ ਜਾਂਦੇ, ਜਿਹੜੇ ਗਾਹਾਂ ਫਿਰ ਪਿੰਡ ਮਾੜੇ ਮੋਟੇ ਹੁੰਦੇ, ਉੱਥੇ ਪਹਾੜਾਂ ਵਿੱਚ ਵੀ ਰਹਿੰਦੇ ਲੋਕ, ਭਿਖਿਆ ਮੰਗਣ ਵਾਸਤੇ ਜਾਣਾ, ਫਿਰ ਤੁਰੇ ਜਾਣਾ ਤੁਰੇ ਜਾਣਾ। ਜਿਵੇਂ ਇੱਕ ਸਾਧੂ ਸੀ ਸ਼ਿਮਲੇ ਵੱਲ, ਉਹ ਕਹਿੰਦਾ ਮੈਂ 30 ਰੋਟੀਆਂ ਲਿਆਉਣਾ ਇਕੱਠੀਆਂ ਕਰਕੇ, ਜੇ 30 ਰੋਟੀ ਹੋ ਜਾਂਦੀ ਫਿਰ ਮੈਂ ਲਿਆ ਕੇ ਰੱਖ ਲੈਂਦਾ। ਇੱਕ ਰੋਟੀ ਉਹ ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖ ਦਿੰਦਾ, ਸਵੇਰੇ ਉਹ ਇੱਕ ਰੋਟੀ ਖਾਂਦਾ 24 ਘੰਟੇ ਬਾਅਦ, 30 ਦਿਨਾਂ ਬਾਅਦ ਫਿਰ ਜਾਣਾ ਮੰਗਣ। ਕਹਿੰਦਾ 30 ਦਿਨ ਤੱਕ ਸਿਰਫ ਇੱਕ ਰੋਟੀ ਸੁੱਕੀ ਖਾ ਕੇ ਹੀ ਗੁਜ਼ਾਰਾ ਕਰਦਾ, ਪਰ ਸ਼ਕਤੀ ਬੜੀ ਸੀ ਉਹਦੇ 'ਚ। ਮਹਾਤਮਾ ਲਿਖਦੇ ਨੇ ਐਸੀ, ਮੇਜਰ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਆਪਣੀ ਪੁਸਤਕ ਲਿਆ ਭਜਨ ਬੰਦਗੀ ਦਾ ਪ੍ਰਤਾਪ, ਉਹਦੇ 'ਚ ਲਿਖਿਆ ਹੋਇਆ ਇਹ। ਕਹਿੰਦੇ ਅਸੀਂ ਵੀ ਉਹਨੂੰ ਮਿਲਣ ਗਏ ਸੀ ਉਸ ਵਕਤ, ਤੇ ਉਹ ਜਿਹੜਾ ਸਾਧੂ ਕਹਿੰਦੇ ਬਸ 30 ਦਿਨਾਂ ਬਾਅਦ ਜਾ ਕੇ ਰੋਟੀ ਮੰਗ ਕੇ ਲਿਆ, ਪਰ ਸ਼ਕਤੀ ਤਾਂ ਬਹੁਤ ਸੀ। ਪਰ ਜਦੋਂ ਕਹਿੰਦੇ ਉਹ ਗਏ ਤਾਂ ਉਹਨਾਂ ਨੇ ਕਿਹਾ ਵੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਤਾਂ ਮੇਰੇ ਕੋਲ ਅੰਤ ਨਹੀਂ, ਪਰ ਸ਼ਾਂਤੀ ਨਹੀਂ ਹੈ ਮਨ ਨੂੰ, ਆਹ ਚੀਜ਼ ਦਿਓ ਮੈਨੂੰ। ਫਿਰ ਇਹਨਾਂ ਨੇ ਦੱਸਿਆ ਸੀ ਸ਼ਾਂਤੀ ਤਾਂ ਹਰਿਮੰਦਰ ਸਾਹਿਬ ਹੀ ਹੈ, ਫਿਰ ਮੂਲ ਮੰਤਰ ਦਾ ਅਭਿਆਸ ਕਰਿਆ ਕਰ। ਕਹਿੰਦੇ ਜੇ ਤੂੰ ਗੁਰੂ ਨਾਨਕ ਨੂੰ ਗੁਰੂ ਧਾਰ ਲਈ ਫਿਰ ਕਿਰਪਾ ਹੋ ਸਕਦੀ। ਫਿਰ ਉਹ ਸਾਧੂ ਹਰਿਮੰਦਰ ਸਾਹਿਬ ਆਇਆ, ਫਿਰ ਉਹਨੇ ਕਿਹਾ ਸੀ, ਕਹਿੰਦਾ ਉਹ ਸਾਰਾ ਕੁਛ ਤਾਂ ਇੱਥੇ ਹੀ ਪਿਆ, ਆਪਦੇ ਚੇਲਿਆਂ ਸਮੇਤ ਆਇਆ। ਫਿਰ ਉਹ ਕਹਿੰਦਾ ਆਪਾਂ ਸਾਰੀ ਜ਼ਿੰਦਗੀ ਐਵੇਂ ਪਹਾੜਾਂ 'ਚ ਮੱਥਾ ਮਾਰਦੇ ਰਹੇ। ਫਿਰ ਉਹਨੇ ਮੂਲ ਮੰਤਰ ਦਾ ਅਭਿਆਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਚੱਲਿਆ। ਫਿਰ ਕਈ ਸਾਲਾਂ ਬਾਅਦ ਮਿਲਿਆ, ਕਹਿੰਦਾ ਸਰਦਾਰ ਜੀ ਹੁਣ ਕਾਮਯਾਬ ਹੋ ਗਏ ਹੈ ਹਮ। ਕਹਿੰਦਾ ਹੁਣ ਕਿਰਪਾ ਹੋਈ ਹੈ, ਜੋ ਮੈਂ ਚਾਹੁੰਦਾ ਸੀ। ਰਿੱਧੀਆਂ ਸਿੱਧੀਆਂ ਤਾਂ ਕਹਿੰਦੇ ਮੇਰੇ ਕੋਲ ਬਹੁਤ ਤਾਕਤ ਤਾਂ, ਮੇਰੇ ਕੋਲ ਇੰਨੀਆਂ, ਮੈਂ ਸਭ ਕੁਛ ਕਰ ਸਕਦਾ, ਪਰ ਸ਼ਾਂਤੀ ਨਹੀਂ ਹੈ ਮਨ ਨੂੰ। ਸ਼ਾਂਤੀ ਬਈ ਰਿੱਧੀਆਂ ਸਿੱਧੀਆਂ ਨਹੀਂ ਦੇਣੀ, ਮਨ ਨੂੰ ਸ਼ਾਂਤੀ ਸਿਰਫ ਨਾਮ ਹੀ ਦਿੰਦਾ ਹੈ।
ਸਰਬ ਸਖਤ ਕੋ ਧਰਤਾ ਗਰਭ ਉਰ ਵੱਧ ਰਹਾ,
ਹੁਣ ਸਾਰੀਆਂ ਸ਼ਕਤੀਆਂ ਧਾਰਨ ਕਰਕੇ ਉਹਨਾਂ ਦੇ ਮਨ ਦਾ ਗਰਭ ਹੰਕਾਰ ਵੱਧ ਰਿਹਾ ਸਿੱਧਾਂ ਦਾ। ਬੜੇ ਆਕੜੇ ਬੈਠੇ ਨੇ, ਬੜੀ ਤਾਕਤ ਹੈ, ਜਿਹਨੂੰ ਮਰਜ਼ੀ ਮਾਰ ਦਈਏ, ਮੁੰਡਾ ਦੇ ਦਈਏ, ਕਿਸੇ ਨੂੰ ਉਹ ਕਰ ਦਈਏ, ਕਿਸੇ ਨੂੰ ਐਂ ਕਰ ਦਈਏ। ਤਾਕਤਾਂ ਵਿੱਚ ਸਿਰਫ ਹੰਕਾਰ ਹੁੰਦਾ, ਤਾਕਤਾਂ ਵਿੱਚ ਸ਼ਾਂਤੀ ਨਹੀਂ ਹੁੰਦੀ। ਤਾਂਹੀਓ ਸਤਿਗੁਰੂ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧੀਆਂ ਸਿੱਧੀਆਂ ਮਿਲ ਤਾਂ ਜਾਂਦੀਆਂ, ਇਹ ਤਾਂ ਆਪਾਂ ਇੱਛਾ ਹੀ ਕਰਕੇ ਨਹੀਂ ਬਹਿੰਦੇ, ਕਰਨੀ ਵੀ ਨਹੀਂ ਚਾਹੀਦੀ, ਪੰਗੇ ਨੂੰ ਫਸ ਜਾਣਾ ਜੇ ਕਿਤੇ ਇੱਛਾ ਕਰ ਲਈ। ਆ 40 ਦਿਨ ਮੂਲ ਮੰਤਰ 1.25 ਲੱਖ ਐਨ ਸਮਾਧੀ ਲਾ ਕੇ ਕਰ ਲਵੇ, ਰਿੱਧੀਆਂ ਸਿੱਧੀਆਂ ਉਦੋਂ ਹੀ ਖੜ ਜਾਂਦੀਆਂ ਆ ਕੇ, ਹਾਂ ਜੀ ਕੀ। ਪਰ ਇਹ ਚੀਜ਼ਾਂ ਆ ਜਾਂਦੀਆਂ ਨੇ ਫਿਰ ਜਾਂਦੀਆਂ ਨਹੀਂ ਹੈ, ਬਸ ਇਹ ਇਹਨਾਂ ਦਾ ਰੌਲਾ। ਜੇ ਨਾ ਗਈਆਂ ਤਾਂ ਇਹਨਾਂ ਨੇ ਨਰਕਾਂ ਨੂੰ ਲੈ ਕੇ ਹੀ ਜਾਣਾ ਪੱਕਾ ਆਪਾਂ ਨੂੰ, ਇਹ ਨਰਕਾਂ ਨੂੰ ਲੈ ਜਾਂਦੀਆਂ ਨੇ ਬੰਦੇ ਨੂੰ। ਪਰ ਸੁਤੇ ਸਿੱਧ ਨਾਮ ਜਪਦਿਆਂ ਆ ਕੇ ਖੜ ਜਾਣ, ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੁੰਦਾ ਉਦੋਂ ਜੇ ਆ ਜਾਣ, ਉਹ ਨਹੀਂ ਨੁਕਸਾਨ ਕਰਦੀਆਂ ਕਿਉਂਕਿ ਉਹ ਡਰਦੀਆਂ ਹੁੰਦੀਆਂ ਨੇ। ਪਰ ਜੇ ਇੱਛਾ ਕਰਕੇ ਇਹਨਾਂ ਨੂੰ ਮੰਗ ਲਵੇ ਫਿਰ ਖਹਿੜਾ ਨਹੀਂ ਛੱਡਦੀਆਂ, ਫਿਰ ਬਹੁਤ ਸੰਤ ਮਹਾਤਮਾ ਦੇ ਤਰਲੇ ਕਰਨੇ ਪੈਂਦੇ ਆ ਤਾਂ ਜਾ ਕੇ ਕਿਤੇ ਖਹਿੜਾ ਛੱਡਦੀਆਂ। ਜਿਵੇਂ ਮਹਾਂਪੁਰਖਾਂ ਨੇ, ਇੱਕ ਸਿੰਘ ਹੁੰਦਾ ਸੀ ਗੜਬਈ ਸੀ ਸੰਤਾਂ ਦਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ, ਉਹ ਬਾਹਲੇ ਕਿਹਾ ਮੈਨੂੰ ਰਿੱਧੀਆਂ ਸਿੱਧੀਆਂ ਦੇ ਦਿਉ। ਮਹਾਂਪੁਰਖਾਂ ਨੇ ਫਿਰ ਉਹਨੂੰ ਦੇ ਦਿੱਤੀਆਂ ਸੀ 2, ਇੱਕੋ ਹੀ ਦਿੱਤੀ ਸੀ। ਉਹ ਇੱਕ ਨੇ ਹੀ ਉਹਦਾ ਜੀਵਨ ਖਰਾਬ ਕਰਤਾ ਸੀ, ਕਿਉਂਕਿ ਇਹ ਇਸਤਰੀ ਰੂਪ ਵਿੱਚ ਹੁੰਦੀਆਂ ਨੇ। ਇੱਕ ਸਿੰਘ ਹੋਰ ਸੀ, ਉਹਨੂੰ 2 ਦਿੱਤੀਆਂ ਸੀ, ਕੜਾ ਦਿੱਤਾ ਹੱਥ ਦਾ ਲਾ ਕੇ, ਕੜੇ ਨਾਲ ਹੀ 2 ਆ ਗਈਆਂ ਸੀ ਉਹਦੇ ਕੋਲੇ। ਪਰ ਉਹ ਵੀ ਲੋਕਾਂ ਦਾ ਨੁਕਸਾਨ ਜਿਹਾ ਬੜਾ ਕਰਦਾ ਹੁੰਦਾ ਸੀ, ਫਿਰ ਅਸੀਂ ਕਿਹਾ ਤਾਂ ਫਾਇਦਾ ਤਾਂ ਕੋਈ ਹੈ ਨਹੀਂ, ਐਵੇਂ ਉਹਦਾ ਨੁਕਸਾਨ ਕਰ ਦਿਓ। ਕਿਸੇ ਨੇ ਕੋਈ ਗੱਲ ਕਹਿਣੀ ਜੇ ਉਹਨੇ ਨਾ ਮੰਨਣੀ ਤਾਂ ਫਿਰ ਉਹ ਨੁਕਸਾਨ ਕਰ ਦੇਣਾ, ਇਹਦਾ ਕੀ ਫਾਇਦਾ ਫਿਰ। ਫਿਰ ਮਹਾਂਪੁਰਖਾਂ ਨੇ ਬਹੁਤ ਗੁੱਸੇ ਹੋਣਾ, ਉਹ ਤੈਨੂੰ ਇਸ ਕੰਮ ਨੂੰ ਦਿੱਤੀਆਂ ਸੀ। ਤਾਂ ਤੇ ਇਹ ਸ਼ਕਤੀ ਲੈ ਲੈਣੀ ਸੌਖੀ ਆ, ਵਰਤਣੀ ਬਹੁਤ ਔਖੀ ਹੈ। ਇਸ ਕਰਕੇ ਨਾ ਮੰਗੋ ਸ਼ਕਤੀ, ਸਿਰਫ ਮੰਗੋ ਨਾਮ ਦਾਨ। ਸੱਚੇ ਪਾਤਸ਼ਾਹ ਨਾਮ ਹੀ ਦੇ ਦਿਓ, ਬਾਕੀ ਦੇ ਕੰਮ ਤਾਂ ਅਰਦਾਸ ਨਾਲ ਹੀ ਕਰਾ ਲਓ, ਉਹ ਠੀਕ ਰਹਿੰਦੇ ਆ। ਪਰ ਰਿੱਧੀਆਂ ਸਿੱਧੀਆਂ ਦੀ ਮੰਗ ਨਾ ਮੰਗੀਏ।
ਸਿਨ ਮੈਂ ਉੜ ਕਰ ਜਾਏ ਰਿਦੈ ਤ੍ਰਟਰਾ ਹੈ ਜਹਾਂ।
ਇੱਕ ਛਿੰਨ ਦੇ ਵਿੱਚ ਉੜ ਕੇ ਚਲੇ ਜਾਂਦੇ ਮਨ ਦੇ ਅੰਦਰ, ਜਿੱਥੇ ਤ੍ਰਿਟ ਹੁੰਦੀ ਇੱਛਾ ਹੋਵੇ, ਬਸ ਐਂ ਅੱਖਾਂ ਬੰਦ ਕੀਤੀਆਂ ਧਿਆਨ ਧਰ ਕੇ ਉੱਥੇ ਪਹੁੰਚ ਜਾਂਦਾ ਹੈ।
ਅਨ ਸਮਾਨ ਹੋਵੇ ਜਾਨ ਪਹਾੜ ਸਮਾਨ ਕੋ।
ਸੋ ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਨੇ ਫਿਰ ਜਿੱਥੇ ਇਹਨਾਂ ਦਾ ਮਨ ਹੁੰਦਾ ਅਣੂ ਸਮਾਨ ਹੋ ਕੇ, ਅਣੂ ਹੁੰਦਾ ਬਹੁਤ ਛੋਟਾ ਕਿਣਕਾ, ਅਣੂ ਪਰਮਾਣੂ ਜਿਹੜੇ ਹੁੰਦੇ ਨੇ, ਅਣੂ ਬਣਦਾ ਮਿੱਟੀ ਦੇ ਬਰੀਕ ਕਿਣਕੇ ਜਿਹੜੇ ਦਿਖਦੇ ਨਹੀਂ ਹੈ, ਧੁੱਪ ਦੇ ਵਿੱਚ ਜੇ ਅੰਦਰ ਰੌਸ਼ਨੀ ਆਉਂਦੀ ਹੋਵੇ ਤਾਂ ਉਹਦੇ 'ਚ ਕਿਣਕੇ ਜਿਹੇ ਉੱਡਦੇ ਨਜ਼ਰ ਆਉਂਦੇ ਕਈ ਵਾਰੀ, ਉਹਨੂੰ ਕਹਿੰਦੇ ਅਣੂ। ਅਣੂ ਸਮਾਨ ਹਵੈ ਜਾਨ ਪਹਾੜ ਸਮਾਨ ਕੋ, ਕਹਿੰਦੇ ਅਣੂ ਸਮਾਨ ਸਰੀਰ ਬਣਾ ਲੈਂਦੇ ਨੇ, ਪਹਾੜ ਬਰਾਬਰ ਆਕਾਰ ਬਣਾ ਲੈਣਾ। ਅਣਮਾਂ ਮਹਿਮਾਂ ਗਰਮਾਂ ਲਗਮਾਂ ਪਹਿਲਾਂ ਵੀ ਦੱਸੀਆਂ ਸੀ, ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਤਾਕਤ ਹੁੰਦੀ ਇੱਥੋਂ ਬੈਠਿਆਂ ਦੂਰਗਾਮੀ ਦੂਰ ਦੀ ਗੱਲ ਸੁਣ ਲੈਣੀ, ਅਤੇ ਦੂਰ ਉੱਡ ਜਾਣਾ, ਛੋਟੇ ਬਣ ਜਾਣਾ, ਵੱਡੇ ਬਣ ਜਾਣਾ, ਇਹ ਸਾਰੀਆਂ ਸ਼ਕਤੀਆਂ ਕਰਾਮਾਤੀ। ਕਰਾਮਾਤੀ ਸ਼ਕਤੀਆਂ ਤੋਂ ਗੁਰੂ ਸਾਹਿਬ ਨੇ ਮਨਾ ਕੀਤਾ ਆਪਾਂ ਨੂੰ ਵੀ ਇਹਨਾਂ ਸ਼ਕਤੀਆਂ ਦੇ ਨਹੀਂ ਅਧੀਨ ਪੈਣਾ। ਹਾਂ, ਕੋਈ ਡਿਊਟੀ ਲੱਗ ਜੇ ਫਿਰ ਦੇ ਦਿੰਦੇ, ਜਿਵੇਂ ਕੋਈ ਡਿਊਟੀ ਲੱਗੀ ਹੋਈ ਹੈ ਸੰਤਾਂ ਮਹਾਤਮਾ ਦੀ, ਜਿਵੇਂ ਕਿਸੇ ਗੱਦੀ 'ਤੇ ਕੋਈ ਮਹਾਤਮਾ ਪਿੱਛੋਂ ਚਲੀ ਆਉਂਦੀ, ਜਿਵੇਂ ਖਾਸ ਗੱਲ ਹੁੰਦੀ ਕਿਤੇ ਨਾ ਕਿਤੇ, ਜਿਵੇਂ ਟਕਸਾਲ ਵਾਲੇ ਮਹਾਂਪੁਰਖ ਨੇ, ਇਹਨਾਂ ਨੂੰ ਜਦੋਂ ਅੱਗੇ ਦਸਤਾਰ ਮਿਲਦੀ ਹੈ, ਇਹਨਾਂ ਨੂੰ ਮਿਲਦੀਆਂ ਸਾਰੀਆਂ 9 ਨਿਧੀਆਂ 18 ਸਿੱਧੀਆਂ ਕੋਲ ਹੀ ਖੜ੍ਹ ਜਾਂਦੀਆਂ, ਸਾਰੀਆਂ ਸ਼ਹੀਦੀ ਫੌਜਾਂ ਕੋਲ ਖੜ੍ਹੀਆਂ ਹੁੰਦੀਆਂ, ਉਦੋਂ ਤਾਕਤ ਬਹੁਤ ਇੱਕਦਮ ਮਿਲ ਜਾਣੀ, ਕਿਉਂਕਿ ਉਹ ਪੋਸਟ ਮਿਲਦੀ ਹੈ ਇੱਕ ਵੱਡੀ। ਪਰ ਊ ਬਿਨਾਂ ਕਾਰਨ ਤੋਂ ਗ੍ਰਿਸ਼ਤੀ ਬੰਦਾ ਰਿੱਧੀਆਂ ਸਿੱਧੀਆਂ ਲੈ ਲਵੇ, ਉਹ ਨੁਕਸਾਨ ਹੀ ਕਰੂਗਾ ਐਵੇਂ ਕਿਸੇ ਦਾ, ਉਹਦੇ ਆਪਾਂ ਨੂੰ ਨਹੀਂ ਮੰਗਣੀਆਂ ਚਾਹੀਦੀਆਂ। ਸਤਿਗੁਰੂ ਜਦੋਂ ਡਿਊਟੀ ਲਾਉਂਦੇ ਨੇ ਉਦੋਂ ਦਿੰਦੇ ਨੇ ਜਿੰਨੀ ਲੋੜ ਹੈ, ਤੈਨੂੰ 2 ਦੀ ਲੋੜ ਆ, ਬਈ ਤੈਨੂੰ 4 ਦੀ ਲੋੜ ਆ, ਤੈਨੂੰ ਇੰਨੀ ਕੁ ਲੋੜ ਆ, ਵਾਕ ਸੱਤਾ ਦੇ ਦੇਣੀ ਕਿਸੇ ਨੂੰ, ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਹਨ।
ਉਹ ਚਾਹਾਂ ਚਲਾਵਾ ਹੈ ਅਚਲ ਉਡੇ ਅਸਮਾਨ ਕੋ,
ਕਹਿੰਦੇ ਉਹ ਚਾਹਾਂ ਚਲਾਵਾ ਅਚਲ ਉਡੇ ਅਸਮਾਨ ਕੋ, ਜਿੱਧਰ ਨੂੰ ਚਾਹੁਣ ਪਹਾੜ ਵਰਗਾ ਸਰੀਰ ਬਣਾ ਕੇ ਇੱਕ ਪਹਾੜ ਤੋਂ ਦੂਜੇ ਪਹਾੜ 'ਤੇ ਚਲੇ ਜਾਣਾ, ਉੱਡ ਕੇ ਆ ਜਾਣਾ, ਕਈ ਵਾਰ ਆਪਣੇ ਆਕਾਰ ਬਦਲ ਕੇ ਜਿਵੇਂ ਇੱਲ ਹੁੰਦੀ ਇੱਦਾਂ ਦਾ ਬਣਾ ਕੇ ਉੱਡ ਕੇ ਆ ਜਾਣਾ, ਫਿਰ ਉੱਥੇ ਬੰਦੇ ਦਾ ਆਕਾਰ ਬਣਾ ਲੈਣਾ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਇੱਕ ਡੇਰੇ 'ਚ ਇੱਕ ਸਿੱਧ ਆਇਆ ਸੀ ਇੱਕ ਵਾਰੀ, ਉਹ ਵੀ ਉੱਡ ਕੇ ਆਇਆ ਸੀ, ਮਹਾਤਮਾ ਬੈਠੇ ਸੀ ਬ੍ਰਹਮ ਗਿਆਨੀ, ਆ ਕੇ ਉਹਨਾਂ ਦੇ ਸਾਹਮਣੇ ਫਿਰ ਪ੍ਰਗਟ ਹੋ ਗਿਆ। ਮਹਾਤਮਾ ਨੂੰ ਕਹਿਣ ਲੱਗਿਆ, ਬਾਬਾ ਜੀ ਮੇਰੀ ਇੱਕ ਤਮੰਨਾ ਪੂਰੀ ਕਰ ਦਿਓ, ਮਨ ਨੂੰ ਸ਼ਾਂਤੀ ਨਹੀਂ ਆਈ ਅੱਜ ਤੱਕ। ਉਹਨੂੰ ਵੀ ਇਹੀ ਗੱਲ ਦਿੱਤੀ ਸੀ ਮਹਾਂਪੁਰਖਾਂ ਨੇ, ਕਹਿੰਦੇ ਉਹ ਗੱਲ ਸੁਣ, ਆ ਲੋਕਾਂ ਤੋਂ ਮੱਥੇ ਟਿਕਾਈ ਜਾਂਦਾ ਰਿੱਧੀਆਂ ਸਿੱਧੀਆਂ ਨਾਲ, ਨਾਮ ਹੀ ਜਪ ਲੈਂਦਾ ਤਾਂ। ਕਹਿੰਦੇ ਮਹਾਰਾਜ ਇਹੀ ਗਲਤੀ ਹੋ ਗਈ, ਹੁਣ ਫਸੇ ਹੋਏ ਨੂੰ ਕੱਢੋ, ਫਿਰ ਮਹਾਤਮਾ ਕੱਢ ਲੈਂਦੇ ਹਨ।
ਬਨਣ ਸ਼ੇਰ ਅਰ ਸਰਪ ਸਰੂਪ ਭਿਆਨਕ,
ਸ਼ੇਰ ਬਣ ਜਾਣਾ, ਭਿਆਨਕ ਸੱਪ ਬਣ ਜਾਣਾ, ਇਹ ਰਿੱਧੀਆਂ ਸਿੱਧੀਆਂ ਚ ਆ ਜਾਂਦਾ ਹੈ।
ਮਨ ਸੇਵਕ ਕਰਨ ਦਿਖਾਏ ਡਰਨਕ,
ਬੰਦੇ ਨੂੰ ਡਰਾ ਕੇ ਸੇਵਕ ਬਣਾ ਲੈਣਾ, ਐਵੇਂ ਰੂਪ ਦਿਖਾ ਕੇ ਫਿਰ ਉਹਦੇ ਨਾਲ ਆਮ ਜਿਹੜੇ ਬੰਦੇ ਵਿਚਾਰੇ ਕੰਬਣ ਲੱਗ ਜਾਂਦੇ ਹਨ।
ਜੌਂਦ ਸਵੈ ਸੇ ਜਬ ਹੈ ਲਾਏ ਆਸਨ ਸਵੈ,
ਚਾਰੇ ਪਾਸੇ ਆਸਣ ਲਾ ਕੇ ਜਦੋਂ ਬੈਠ ਗਏ ਸਾਰੇ,
ਹੋ ਬੋਲਿਓ ਤਿੰਨ ਪ੍ਰਤ ਵਚਨ ਗੁਣ ਚ ਗੋਰਖ ਤਵੈ।
ਫਿਰ ਉਸ ਵਕਤ ਬੋਲਿਆ ਭਾਈ ਇਹ ਗੋਰਖ ਸਾਰਿਆਂ ਨੂੰ ਵਿਚਾਰ ਕੇ ਗੱਲ ਕਹਿਣ ਲੱਗਿਆ,
ਕਵਿਤ ਨਾਨਕ ਹੈ ਤਪਾ ਇੱਕ ਮਲਮੂਤ ਦੇਹ ਜਾ ਕੇ ਤੁਮਰੋ ਸਥਾਨ ਦੇਖ ਵੇ ਕੇ ਹਿਤ ਆਵੇ।
ਇੱਕ ਗੁਰੂ ਨਾਨਕ ਤਪਾ ਹੈ ਉਹ ਪਿੱਛੇ ਤੁਰੇ ਆ ਰਹੇ ਨੇ, ਜਿਨ੍ਹਾਂ ਦੀ ਆਮ ਬੰਦਿਆਂ ਨੂੰ ਤੇ ਕਹਿੰਦੇ ਮਲਮੂਤਰ ਦੀ ਦੇਹ ਹੀ ਹੈ ਇਹਨਾਂ ਦੀ, ਤੇ ਉਹ ਪਿੱਛੇ ਤੁਰੇ ਆ ਰਹੇ ਤੁਹਾਡਾ ਥਾਂ ਦੇਖਣ ਵਾਸਤੇ। ਗੁਰੂ ਨਾਨਕ ਦੇਵ ਜੀ
ਹੋਏ ਜੋ ਸੁਜਾਨ ਕਾਲਾਬਾਨ ਗੁਣਵਾਨ ਵੱਡੋ ਬਾਦ ਕਰ ਤਾਂ ਸੁਜਾਏ ਜੀਤ ਕਹਿ ਹਟਾਵਾਏ।
ਕੋਈ ਸਿੱਧ ਹੈ ਤੁਹਾਡੇ ਚੋਂ ਇੰਨੀ ਤਾਕਤ ਵਾਲਾ ਜਿਹੜਾ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਜਿੱਤੇ ਔਰ ਹਰਾਵੇ ਉਹਨਾਂ ਨੂੰ, ਤੇ ਹਰਾ ਕੇ ਆਪਣੇ ਵੱਲ ਕਰ ਲਵੇ। ਜਾਓ ਕੋਈ ਜਾਣਾ ਉੱਠ ਕੇ ਜਾਓ, ਜਿਹੜਾ ਸਿੱਧਾਂ ਨੂੰ ਕਹਿਣ ਲੱਗਿਆ ਗੋਰਖ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਸ਼ਕਤੀ ਦਿਖਾ ਕੇ ਹਰਾ ਕੇ ਆਓ।
ਨਾ ਤੋ ਉਪਦੇਸ਼ ਦਾ ਕਿਆ ਚੇਲੋ ਕਰ ਲਿਆਵੇ ਤਾਂ ਕੋ ਰਲਾ ਸਿੱਧ ਮਾਹੀ ਸੋ ਅਮਰ ਪਦ ਪਾਵੇ।
ਨਹੀਂ ਤਾਂ ਫਿਰ ਉਪਦੇਸ਼ ਦੇ ਕੇ ਚੇਲਾ ਕਰ ਲਓ ਗੁਰੂ ਨਾਨਕ ਦੇਵ ਜੀ ਨੂੰ, ਤੇ ਰਲਾ ਸਿੱਧ ਮਾਹੀ ਸੋ ਅਮਰ ਪਦ ਪਾਵੇ। ਕਹਿੰਦੇ ਫਿਰ ਉਹ ਸਿੱਧਾਂ ਦੇ ਵਿੱਚ ਰਲ ਜਾਏਗਾ ਤਾਂ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਵੇਗੀ।
ਵੈਸੇ ਜੇ ਤੇ ਪਾਸ ਭਇਓ ਸਭ ਕੋ ਹਲਾਸ ਔਰ ਖਾਏ ਕਹਿ ਤਮਕ ਕੋ ਮਛਿੰਦਰ ਜੋ ਅਲਾਵੇ।
ਗੁੱਸਾ ਖਾ ਕੇ ਫਿਰ ਮਛਿੰਦਰ ਨਾਥ ਨੇ ਇਸ ਤਰ੍ਹਾਂ ਗੱਲ ਕਹੀ, ਜਿੰਨੇ ਕੋਲ ਬੈਠੇ ਸੀ ਸਾਰੇ ਉਹ ਸਾਰੇ ਆਪੋ ਆਪਣਾ ਵਿਚਾਰ ਜਿਹੜਾ ਹੈ ਦੱਸਣ ਲੱਗੇ ਹਨ।
ਕਵਿਤ ਕਹਿ ਸਕੋ ਹੋਏ ਸਭ ਜੀਤੋ ਜਾਈ ਤਾਂ ਕੋ ਅਬ ਆਵਨ ਨਾ ਦੇਹੋ ਕਿਦੋ ਚੇਲੋ ਕਰ ਲਿਆਇਓ ਹੋ।
ਬੜਾ ਹੰਕਾਰ ਚੜਿਆ ਹੋਇਆ ਸੀ, ਕਹਿੰਦੇ ਕਿਹਾ ਜਾ ਵੀ ਹੋਵੇ ਜੀ ਜਾ ਕੇ ਜਿੱਤ ਲੈਣਾ ਅਸੀਂ ਹੁਣੇ, ਸਾਡੇ ਮੇਰੇ ਕਿਹਨੇ ਖੜਨਾ। ਮਛਿੰਦਰ ਨਾਥ ਕਹਿੰਦਾ ਮੇਰੇ ਕੋਲ ਇੰਨੀ ਤਾਕਤ ਹੈ ਇਸ ਕਰਕੇ ਅਸੀਂ ਆਵਨ ਨਾ ਦੇ ਹਾਂ ਕਦੋਂ ਚੇਲੋ ਕਰ ਲਿਆਏ ਹੋ। ਮੈਂ ਚੇਲਾ ਬਣਾ ਕੇ ਲਿਆਉਣਾ ਗੁਰੂ ਨਾਨਕ ਨੂੰ ਆਪਣਾ, ਹੁਣੇ ਜਾ ਕੇ ਜਿੱਤ ਲੈਣਾ ਮੈਂ ਉਹਨੂੰ।
ਜੇ ਕੋ ਬਣਾਇਓ ਬੂਜ ਜੋਗ ਹੋਂ ਕੋ ਬਾਤ ਕਰੋ ਕੈਸੇ ਕਹਿ ਜਵਾਬ ਦੇਹੀ ਤਾਹੀ ਕੋ ਹਟਾਏ ਹੋ।
ਇਸ ਤੋਂ ਦੇਹ ਨੂੰ ਬਣਾਓ ਦਾ ਪੁੱਛੂਗਾ, ਦੇਹ ਕਿਵੇਂ ਬਣੀ ਹੈ, ਯੋਗ ਦੇ ਉੱਤੇ ਵਾਦ ਵਿਵਾਦ ਕਰਾਂਗੇ, ਫਿਰ ਉਹਨਾਂ ਤੋਂ ਜਵਾਬ ਲਵਾਂਗੇ, ਫਿਰ ਪਤਾ ਲੱਗੂਗਾ ਉਹਨਾਂ ਨੂੰ।
ਕਿਤ ਹੁਣ ਤੇ ਆਇਓ ਕਿਤ ਦੇਸ ਜਾਇਓ ਚਾਹੇ ਸੋ ਮਨ ਕੇ ਮਨੋਰਥ ਤਾਂ ਉਰੇ ਜਿਉਂ ਬੁਲਾਏ ਹੋ।
ਇਸ ਤਰ੍ਹਾਂ ਗੜੇ ਵਾਂਗ ਗਾਲ ਦਿਆਂਗਾ, ਕਹਿੰਦੇ ਜਿਵੇਂ ਗੜਾ ਡਿੱਗਦਾ ਨਾ ਅਸਮਾਨ ਤੋਂ, ਸੋ ਗੜਾ ਡਿੱਗ ਕੇ ਗਲ ਜਾਂਦਾ ਬਰਫ਼ ਦਾ, ਮੈਂ ਜਾ ਕੇ ਇਸ ਤਰ੍ਹਾਂ ਗਾਲ ਦਿਆਂਗਾ, ਹੰਕਾਰ ਨਾਸ ਕਰ ਦਿਆਂਗਾ, ਮੈਂ ਕਾਬੂ ਕਰ ਲਿਆਵਾਂਗਾ ਗੁਰੂ ਨਾਨਕ ਦੇਵ ਜੀ ਨੂੰ। ਇੱਥੋਂ ਤਾਂ ਬੜੀ ਤਾਰਾਂ ਮਾਰ ਮਾਰ ਕੇ ਜਾਂਦੇ ਹਨ।
ਕੀ ਜਨਾ ਅਵਾਰ ਦੀ ਜਾ ਆਏ ਸੇ ਉਚਾਰ ਜੀ ਤੋਂ ਸਭੈ ਸਿੱਧ ਮੰਡਲੀ ਕੋ ਬਾਹਰ ਜਬ ਪਾਏ ਹੋ।
ਕਹਿੰਦਾ ਬਸ ਹੁਣ ਦੇਰ ਨਾ ਲਾਓ, ਆਗਿਆ ਦਿਓ ਮੈਨੂੰ, ਜਾ ਕੇ ਮੈਂ ਜਿੱਤ ਲਵਾਂ ਸਾਰੀ ਸਿੱਧ ਮੰਡਲੀ ਦਾ ਵਰ ਮਿਲ ਜੇ ਜੇ ਮੈਨੂੰ।
ਦੋਹਰਾ ਗੋਰਖ ਔਰ ਹਲਸਾਏ ਕੈ ਕਿੰਨੀ ਜਾਨ ਰਜਾਏ।
ਗੋਰਖ ਜੀ ਨੇ ਮਨ ਦੇ ਅੰਦਰ ਖੁਸ਼ ਹੋ ਕੇ ਜਾਣ ਦੀ ਆਗਿਆ ਦੇ ਦਿੱਤੀ।
ਜਾਨੀ ਮਨ ਹੈ ਆਨ ਹੈ ਜਾ ਕੋ ਤੇਜ ਸੁਭਾਏ।
ਸੋ ਜਾਨੀ ਮਨ ਦੇ ਅੰਦਰ ਵੀ ਇਹ ਆਨ ਇਹ ਲਿਆਊਗਾ, ਬੜਾ ਤੇਜ ਸੁਭਾ ਹੈ ਇਹਦਾ।
ਜਿਉਂ ਗਜ ਨਿਜ ਔਰ ਗਰਭ ਕਰ ਸਿੰਘ ਜੀਤ ਨੇ ਚਾਏ।
ਜਿਵੇਂ ਕਹਿੰਦੇ ਨੇ ਗਜ ਜਿਹੜਾ ਹਾਥੀ ਹੁੰਦਾ ਹੈ ਉਹਦੇ ਮਨ ਚ ਬੜਾ ਹੰਕਾਰ ਹੋਵੇ, ਹਾਥੀ ਵੱਡੀ ਦੇਹੀ ਵਾਲਾ, ਵੀ ਮੈਂ ਜਾ ਕੇ ਜਿੱਤ ਲਿਆਵਾਂਗਾ ਸ਼ੇਰ ਨੂੰ, ਸ਼ੇਰ ਨੂੰ ਜਿੱਤਣ ਹਾਥੀ ਚੱਲਿਆ।
ਮਿਰਗ ਕੋ ਪਠਾ ਬੰਗਾਰ ਕੈ ਸੋ ਗਮਨਿਓ ਇਹ ਪਾਏ।
ਸੋ ਇਸ ਤਰ੍ਹਾਂ ਕਹਿੰਦੇ ਫਿਰ ਜਿਉ ਗਜ ਨਿਜ ਔਰ ਗਰਭ ਕਰ ਸਿੰਘ ਜੀਤ ਨੇ ਚਾਏ, ਮਿਰਗ ਕੋ ਪਠਾ ਵੰਗਾਰ ਕੈ ਸੋ ਗਮਨਿਓ ਇਹ ਪਾਏ। ਕਹਿੰਦੇ ਇਸ ਤਰ੍ਹਾਂ ਕਿ ਜਿਵੇਂ ਮਿਰਗ ਨੂੰ ਵੰਗਾਰ ਕਰਕੇ ਕੋਈ ਜਾਵੇ, ਮਿਰਗ ਜਾ ਕੇ ਸ਼ੇਰ ਨੂੰ ਵੰਗਾਰੇ ਜਾਂ ਇਉਂ ਮੰਨ ਲਓ ਜਾਂ ਹਾਥੀ ਮੰਨ ਲਓ, ਕਹਿੰਦੇ ਸ਼ੇਰ ਨਾਲ ਟੱਕਰ ਲੈਣ ਚੱਲੇ ਹਨ।
ਕਵਿਤ ਆਇਓ ਤਬ ਜਾ ਧਾਏ ਗੁਰੂ ਨਾਨਕ ਸੁਹਾਏ ਜਹੈ ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ।
ਹੁਣ ਇਹ ਐਸਾ ਹੈ ਕਿ ਕਵਿਤ ਅੱਗੇ ਕਾਫੀ ਦੂਰ ਤੱਕ ਚਲਿਆ ਜਾਣਾ, ਸਮਾਂ ਆਪਣਾ ਸੰਪੂਰਨ ਤੋਂ ਵੀ ਉੱਤੇ ਜਾ ਚੁੱਕਿਆ, ਪਰ ਇਹ ਗੱਲ ਹੈ ਕਿ ਆ ਕੇ ਉਹਨੇ ਕਿਹਾ ਉਹ ਬੱਚਿਓ ਕਿੱਥੇ ਆਏ ਹੋਏ ਇੱਧਰ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੁਸੀਂ ਤਾਂ ਬਾਲਕ ਹੀ ਹੋ ਸਾਡੇ ਲਈ। ਕਿਉਂ ਇਹ ਬਾਲਕ ਤਾਂ ਕਹਿੰਦੇ ਸੀ, ਕਿਸੇ ਸਿੱਧ ਦੀ ਉਮਰ 2000 ਸਾਲ ਆ, ਕੋਈ 5000 ਸਾਲ ਦੀ ਉਮਰ ਦਾ, ਅਤੇ ਗੁਰੂ ਨਾਨਕ ਸਾਹਿਬ ਦੀ ਉਮਰ ਤਾਂ ਹੈ ਹੀ 40 ਸਾਲ ਉਦੋਂ। ਕਹਿੰਦੇ ਤੁਸੀਂ ਬੱਚੇ ਇੱਥੇ ਕਿੱਥੇ ਵਹੀ ਗੇੜਾ ਲਾ ਰਹੇ ਹੋ। ਮਹਾਰਾਜ ਨੂੰ ਆ ਕੇ ਬੱਚੇ ਹੀ ਦੱਸਦਾ, ਉਹ ਮਹਾਰਾਜ ਦੱਸਣਗੇ ਸੋਮਵਾਰ ਨੂੰ ਆਪਾਂ ਨੂੰ ਵੀ ਬੱਚੇ ਹਾਂ ਕਿ ਅਸੀਂ ਕੀ ਹਾਂ। ਫਿਰ ਇਹ ਬੱਚੇ ਬਣ ਜਾਣਗੇ ਮਹਾਰਾਜ ਦੇ ਮੂਹਰੇ, ਮਹਾਰਾਜ ਅਸੀਂ ਤਾਂ ਤੁਹਾਡੇ ਬੱਚੇ ਹੀ ਹਾਂ ਜੀ, ਅਸੀਂ ਤਾਂ ਗਲਤੀ ਕਰ ਲਈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਸਾਰਿਆਂ ਦੇ ਉੱਪਰ। ਸੁਣ ਕੇ ਸਤਿਗੁਰੂ ਮਹਾਰਾਜ ਦੇ ਪ੍ਰਸੰਗ ਮਨ ਦੀ ਸ਼ਰਧਾ ਜਾਗਦੀ ਹੈ, ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਸੋ ਸਤਿਗੁਰੂ ਬਖਸ਼ਿਸ਼ਾਂ ਕਰਨਗੇ। ਜੋ ਸਿਮਰਨ ਕਰਨਾ ਆਪਾਂ ਨੇ ਕੱਲ੍ਹ ਸ਼ਾਮ ਨੂੰ, ਸਵੇਰ ਦੀ ਕਥਾ ਵੀ ਹੋਵੇਗੀ, ਫਿਰ ਜਿਹਨਾਂ ਕੋਲ ਸਮਾਂ ਹੁੰਦਾ ਆਪਣੀ ਕਥਾ ਸਵੇਰੇ 9 ਤੋਂ 10 ਦਾ ਸਮਾਂ ਹੁੰਦਾ, ਸ਼ਰਵਣ ਕਰੋ। ਸ਼ਾਮ ਦੇ ਸਿਮਰਨ ਵਿੱਚ ਸਮੇਂ ਸਿਰ ਪਹੁੰਚ ਕੇ ਸਰੀਰਕ ਹਾਜ਼ਰੀਆਂ ਲਵਾਓ, 7:30 ਤੋਂ 8:30 ਦਾ, ਕੋਈ 10 ਮਿੰਟ 15 ਉੱਤੇ ਵੀ ਹੋ ਸਕਦੇ ਹੁੰਦੇ ਜਦੋਂ ਮਨ ਜੁੜਿਆ ਹੋਵੇ। ਮਹਾਂਪੁਰਖ ਕਹਿੰਦੇ ਹੁੰਦੇ ਜੇ ਮਨ ਜੁੜ ਜੇ ਤਾਂ ਫਿਰ ਭਾਵੇਂ ਉਹ ਪੁਰਾਣੀ ਉਦਾਹਰਣ ਦਿੰਦੇ ਹੁੰਦੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਕਹਿੰਦੇ ਫਿਰ ਭਾਵੇਂ 100 ਘੜਾ ਘਿਓ ਦਾ ਰੁੜ ਜੇ ਦੇਸੀ ਦਾ, ਕਹਿੰਦੇ ਬੰਦਾ ਫਿਰ ਹਿੱਲੇ ਨਾ। ਜੇ ਮਨ ਟਿਕਦਾ ਹੋਵੇ ਤਾਂ ਟਿਕਾ ਲੈਣਾ ਚਾਹੀਦਾ, ਕਿਉਂਕਿ ਜੇ ਮਨ ਟਿਕ ਜੇ ਨਾ ਇਹਦੇ ਵਰਗੀ ਰੀਸ ਨਹੀਂ ਫਿਰ ਕੋਈ, ਮਸਾਂ ਤਾਂ ਕਿਤੇ ਕਿਤੇ ਟਿਕਦਾ ਇਹ ਤਾਂ ਟਿਕਦਾ ਹੀ ਨਹੀਂ। ਜੇ ਟਿਕ ਜਾਏ ਤਾਂ ਲੱਖ ਵੱਟਿਆ, ਨਹੀਂ ਤਾਂ ਐਵੇਂ ਖਾਲੀ ਜੇ ਤੁਰੇ ਫਿਰਦੇ ਹਾਂ ਆਪਾਂ। ਮਨ ਟਿਕਾਵਾਂਗੇ, ਬੈਠ ਕੇ ਕੋਸ਼ਿਸ਼ ਕਰਾਂਗੇ, ਸਤਿਗੁਰੂ ਦੀ ਬਖਸ਼ਿਸ਼ ਮਿਲ ਜਾਵੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।